ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਗਰੀਬ ਨਿਵਾਸ, ਗੁਰੂ ਗ੍ਰੰਥ ਸਾਹਿਬ ਜੀਉ ਮਹਾਰਾਜ। ਮੈਂ ਤਾਣ ਦਿਵਾਨ ਤੂੰ ਹੈ ਮੇਰੇ ਸਵਾਮੀ, ਮੈਂ ਤੁਦੇ ਅੱਗੇ ਅਰਦਾਸ, ਮੈਂ ਹੋਰ ਥਾਉਂ ਨਾਹੀ ਜਿਸ ਪੈ ਕਰੋਂ ਬੇਨਤੀ, ਮੇਰਾ ਦੁੱਖ ਸੁੱਖ ਤੁਝੀ ਪਾਸ। ਸੇਵਕ ਕੈ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ, ਤੇਰਾ ਸਭ ਸਦਕਾ ਤੁਧੇ ਅੱਗੇ ਅਰਦਾਸ, ਹਮਾਰੀ ਜੀਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ, ਤੇਰਾ ਸਭ ਸਦਕਾ ਰੂਪਹੀਨ ਕੁਲਹੀਨ ਗੁਣਹੀਨ ਗਿਆਨਹੀਨ ਸੋਭਾਹੀਨ ਭਾਗਹੀਨ ਤਪਹੀਨ ਬਾਵਰੀ, ਦ੍ਰਿਸ਼ਟ ਦਰਸ਼ਹੀਨ ਸ਼ਬਦ ਸੁਰਤਹੀਨ, ਬੁੱਧ ਬਲਹੀਨ ਸੁਦੈ ਹਸਤ ਨ ਪਾਵਰੀ, ਪ੍ਰੀਤਹੀਨ ਰੀਤਹੀਨ ਭਾਏ ਭੈ ਪ੍ਰਤੀਤਹੀਨ, ਚਿਤਹੀਨ ਬਿਤਹੀਨ ਸਹਿਜ ਸੁਭਾਵਰੀ, ਅੰਗ ਅੰਗਹੀਨ ਦੀਨਾ ਤੀਨ, ਪ੍ਰਾਚੀਨ ਲਗ ਚਰਨ ਸ਼ਰਨ ਕੈਸੇ ਪ੍ਰਾਪਤ ਹੋਏ ਰਾਵਰੀ, ਸੇਵਕ ਕੈ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਮੇਰੇ ਵਾਹਿਗੁਰੂ ਸਭ ਤੇਰਾ ਸਦਕਾ ਮੇਰੇ ਵਾਹਿਗੁਰੂ ਸਭ ਤੇਰਾ ਸਦਕਾ ਤੇਰਾ ਸਦਕਾ ਸਭ ਤੇਰਾ ਸਦਕਾ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂੰ ਕਦਕਾ ਬ੍ਰਹਮਾ ਵਿਸ਼ਨ ਸਿਰੈ ਤੈ ਅਗਨਤ ਤਿਨ ਕੋ ਮੋਹ ਪਇਆ ਮਨ ਮਤ ਕਾ ਚਬਰਾਸੀ ਲਖ ਜੋਨ ਉਪਾਈ ਚਬਰਾਸੀ ਹੀ ਲਖ ਜੋਨ ਉਪਾਈ ਤਿਨ ਕੋ ਰਿਜਕ ਦੀਆ ਸਭ ਕੋ ਰਿਜਕ ਦੀਆ ਪ੍ਰਭ ਸਦਕਾ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਮੇਰੇ ਵਾਹਿਗੁਰੂ ਸਭ ਤੇਰਾ ਸਦਕਾ ਵਾਹਿਗੁਰੂ ਸਭ ਤੇਰਾ ਸਦਕਾ ਲਖ ਜੋਨ ਉਪਾਈ ਰਿਜਕ ਦੀਆ ਸਭ ਹੂੰ ਕੋ ਤਤਕਾ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਵੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੈ ਮੇਰਾ वाहगुरु तेरा सब सदका। चाहे रे मन चित वह उद्यम जा आहार हर जियो पर सैल पत्थर मह जंत उपाए ताका रिजक अग कर धरिया। मेरे माधो जी सतसंगत मिले सो तरिया गुर प्रसाद परम पद पाया सूके काष्ट हरिया। जनन पिता लोक सुत बंत कोय न किस की धरिया सिर सिर रिजक संवाहे ठाकुर काहे मन पौ करिया। उड़ उड़ आवे सह कोसा तिस पाछे बचरे छरिया तिन कवन खलावे कवन चुगावे। मन मह सिमरन करया चबरा सी लख जोन उपाय रिजक दिया सब हूं को तत्का। रोजी दिंदा है पत्थर दे कीड़े नू रोजी ही दिंदा है पत्थर दे कीड़े नू ओ तेनू क्यों ना देऊ खाण नू। रोजी दिंदा है पत्थर दे कीड़े नू तेनू क्यों ना देऊ खाण। करे करतार चिंता ना कर तू तेरी चिंत करे करतार चिंता ना कर तू। करे करतार सोचा ना कर तू सोच करे करतार सोचा ना कर तू सोच करे करतार सोचा ना कर तू सोच करे करतार सोचा ਦੇ ਮਨ ਚਿਤ ਵਹਿ ਉਦਮ ਜਾ ਆ ਹਰ ਹਰ ਜਿਉ ਭਰਿਆ ਸੈਲ ਪੱਥਰ ਮਹਿ ਜਨ ਤੋਂ ਪਾਏ ਤਾਂ ਕਾ ਰਿਜਕ ਆਗੈ ਕਰ ਤਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੈ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਸਤਿਗੁਰ ਦੀ ਮਹਾਨ ਬਖਸ਼ਿਸ਼ ਰਹਿਮਤ ਹੋਈ ਆ ਸਤਸੰਗਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਸਭ ਤੋਂ ਪਹਿਲਾਂ ਸਤਿਗੁਰ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਵੀ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਸਤ ਸੰਗਤ ਵਿੱਚ ਆਏ ਹਾਂ ਤੇ ਕੁਝ ਸਮਾਂ ਉਹਦੇ ਪਿਆਰ ਵਿੱਚ ਲਾਈਏ ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਤ ਤੀਰਥ ਮਲ ਨਾ ਹੋ ਲੋਕ ਤੀਰਥਾਂ ਤੇ ਜਾਂਦੇ ਨੇ ਇਸ਼ਨਾਨ ਕਰਨ ਵਾਸਤੇ ਤਪ ਕਰਦੇ ਨੇ ਜਲ ਧਾਰੇ ਧੂਣੀਆਂ ਬੜਾ ਕੁਝ ਹੁੰਦਾ ਪਰ ਗੁਰ ਸੇਵਾ ਤਪਾਂ ਸਿਰ ਤਪ ਸਾਰ ਗੁਰੂ ਦੀ ਸੇਵਾ ਸਭ ਤੋਂ ਵੱਡਾ ਤਪ ਹੈ ਤੇ ਸੁਣਨਾ ਤੇ ਮੰਨਣਾ ਇਹਦੇ ਵਰਗਾ ਤੀਰਥ ਕੋਈ ਨਹੀਂ ਆਪਣੇ ਅੰਦਰ ਇਸ਼ਨਾਨ ਕਰੀਏ ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਾਮਾ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨਾ ਆਵਾਂ ਸਤ ਸੰਗਤ ਆਪਣੇ ਅੰਦਰ ਜਿਹੜਾ ਤੀਰਥ ਆ ਉਹਦੇ ਵਿੱਚ ਇਸ਼ਨਾਨ ਕਰਨਾ ਇਹ ਸਭ ਤੋਂ ਮੁੱਖ ਤੀਰਥ ਹੈ ਇਹ ਕੋਈ ਮਾੜੀ ਗੱਲ ਨਹੀਂ ਤੀਰਥਾਂ ਤੇ ਇਸ਼ਨਾਨ ਕਰਨੇ ਇਹ ਕੋਈ ਮਾੜੀ ਗੱਲ ਨਹੀਂ ਪਰ ਉੱਥੋਂ ਦਾ ਸਿਧਾਂਤ ਜਿਵੇਂ ਹੁਣ ਧਿਆਨ ਦਿਓ ਮਾਛੀਵਾੜਾ ਸਾਹਿਬ ਜਾਓ ਮਾਛੀਵਾੜਾ ਸਾਹਿਬ ਜਾਂਦੇ ਹਾਂ ਗੁਰਦੁਆਰਾ ਚਰਨ ਕਮਲ ਸਾਹਿਬ ਉੱਥੇ ਬਣਿਆ ਹੈ ਉੱਥੋਂ ਕੀ ਸਿੱਖਿਆ ਮਿਲਦੀ ਹੈ ਅਸੀਂ ਯਾਤਰਾ ਕਰਨ ਗਏ ਮੱਥਾ ਟੇਕਿਆ ਤੇ ਮੋੜਾ ਹੈ ਬਸ ਉੱਥੋਂ ਦਾ ਸਿਧਾਂਤ ਕੀ ਹੈ ਸਤਿਗੁਰੂ ਸਾਨੂੰ ਕਹਿਣਾ ਕੀ ਚਾਹੁੰਦੇ ਨੇ ਸਿੱਖਾ ਭਾਣੇ ਵਿੱਚ ਰਹਿਣਾ ਸਿੱਖ ਕੰਨਿਆਂ ਤੇ ਪੈ ਕੇ ਵੀ ਵੇਖ ਮੈਂ ਹੱਸ ਰਿਹਾ ਜੇ ਮੇਰਾ ਕਹਾਉਣਾ ਤੇ ਕਦੇ ਦੁਖੀ ਨਾ ਹੋਵੀਂ ਆਖੋ ਸਤਨਾਮ ਤੇਰਾ ਚਿਹਰਾ ਹਮੇਸ਼ਾ ਖਿੜਿਆ ਰਹਿਣਾ ਚਾਹੀਦਾ ਜੇ ਤੂੰ ਮੇਰਾ ਕਹਾਉਣਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਵੇਖੋ ਉਦੋਂ ਵੀ ਕੀ ਉਪਦੇਸ਼ ਦਿੱਤਾ ਸਾਨੂੰ ਕੰਡਿਆਂ ਤੇ ਪੈ ਕੇ ਵੀ ਮੁਸਕਰਾ ਰਹੇ ਨੇ ਕੰਡਿਆਂ ਤੇ ਪੈ ਕੇ ਵੀ ਹੱਸਦੇ ਨੇ ਇੱਕ ਸਾਨੂੰ ਸਿੱਖਿਆ ਦੇਣ ਵਾਸਤੇ ਨਹੀਂ ਤੇ ਕੰਡਿਆਂ ਤੇ ਪੈਣ ਦੀ ਉਹਨਾਂ ਨੂੰ ਕੋਈ ਲੋੜ ਨਹੀਂ ਸੀ ਕੇਵਲ ਪੂਰਨੇ ਪਾਉਣੇ ਸੀ ਸਾਡੇ ਵਾਸਤੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੰਡਿਆਂ ਤੇ ਪੈ ਕੇ ਵੀ ਭਾਣਾ ਮੰਨਿਆ ਤੇ ਮੰਨਣ ਦੀ ਜਾਚ ਦੱਸੀ ਗੁਰਸਿੱਖਾ ਭਾਣਾ ਮੰਨਣਾ ਸਿੱਖ ਲੈ 300 ਆਪਾਂ 400 ਸਾਲਾ ਸ਼ਹੀਦੀ ਦਿਹਾੜਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਮਨਾ ਰਹੇ ਹਾਂ ਥਾਂ ਥਾਂ ਉੱਤੇ ਬਸ ਇਹੀ ਸਿਧਾਂਤ ਆ ਕਿ ਤੱਤੀ ਤਵੀ ਤੇ ਬਹਿ ਕੇ ਵੀ ਨਹੀਂ ਤਪੇ ਭਾਣਾ ਮੰਨਣਾ ਸਿੱਖ ਗੁਰਸਿੱਖਾ ਇੱਕੋ ਗੱਲ ਦੀ ਤਾਕੀਦ ਵਾਰ ਵਾਰ ਕੀਤੀ ਗਈ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੰਡਿਆਂ ਤੇ ਸੌਂ ਕੇ ਗੱਲ ਉਹੀ ਕਹਿ ਰਹੇ ਨੇ ਕਿ ਵੇਖ ਜੇ ਮੈਂ ਕੰਡਿਆਂ ਤੇ ਪਿਆ ਤੇ ਮੇਰੇ ਚਿਹਰੇ ਤੇ ਕੋਈ ਘਬਰਾਹਟ ਨਹੀਂ ਕੋਈ ਦੁੱਖ ਨਹੀਂ ਤੇ ਤੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਚਿਹਰਾ ਉਵੇਂ ਜਿਵੇਂ ਮਹਾਰਾਜ ਦਾ ਦਗ ਦਗ ਕਰਦਾ ਉਵੇਂ ਹੀ ਚਿਹਰਾ ਖਿੜਿਆ ਹੋਇਆ ਜੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਲ ਨੇ ਤੇ ਕੰਡੇ ਵੀ ਪ੍ਰਵਾਨ ਨੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦੇ ਉੱਡਣ ਨਾਗ ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਵਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ ਧਿਆਨ ਦੇਣਾ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਦੇ ਤੇ ਅਸੀਂ ਆਪਣੇ ਆਪ ਨੂੰ ਕਹਾਉਂਦੇ ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਪਦੇਸ਼ ਕੀ ਆ ਸਾਡੇ ਵਾਸਤੇ ਅਸੀਂ ਆਪੋ ਆਪਣੇ ਮਨਾਂ ਵਿੱਚ ਝਾਤੀ ਮਾਰਨੀ ਆ ਭੈਣਾਂ ਨੂੰ ਬੇਨਤੀ ਆ ਜਿੱਥੇ ਬੈਠੇ ਹੋ ਇੱਥੇ ਬੈਠੇ ਰਹੋ ਰਸਤਾ ਨਾ ਮੱਲੋ ਜਿਹੜਾ ਰਾਹ ਬਣਿਆ ਇਹਨੂੰ ਬੰਦ ਨਾ ਕਰੋ ਭਾਈ ਬੀਬੀਓ ਭੈਣੋ ਸਾਰਿਆਂ ਨੂੰ ਬੇਨਤੀ ਆ ਜਿੱਥੇ ਖਲੋਤੇ ਹੋ ਇੱਥੇ ਹੀ ਬਹਿ ਜਾਓ ਅੱਗੇ ਅੱਗੇ ਨਾ ਆਓ ਬਸ ਕਿਰਪਾ ਕਰਕੇ ਬੇਨਤੀ ਮੰਨੋ ਇਕਾਗਰਤਾ ਬਣੇ ਫਿਰ ਥੋੜ੍ਹੀ आवाज ना आवे किसे पास्यों, जिथे जिथे खलोते हो इदां ही बह जाओ। पहरेदारां नूं बेनती है, सारी संगत ने मत्था टेक लिया, हुण रस्ता बंद कर दिओ, जिहड़े आउण वाले ने उहनां नूं बाद च नमस्कार करा दित्ती जाएगी। इत्थे ही मत्था टका के भाई चलो आनंद साहब जदों पढ़ांगे उदों रस्ता खोल दिओ, सारे मत्था टेक लैणगे। थोड़ा जिहा समां एकाग्रता नाल बैठण दा यतन करिए। सतसंग जी ध्यान दिओ, धन गुरु गोबिंद सिंह साहब सच्चे पातशाह सानू कहना की चाहते ने, की सिद्धांत दे रहे। जिन्हों असी अपना पिता मानने लवा धारना पढ़ो, फिर उन्ना चिर नारा जरा टिक जाएगी संगत, फिर गल अगे विचार सच्चे पातशाह सिर ते हथ रख के थोड़ा समा सेवा लैन कृपा करो। एकाग्रता नाल बैठे हो, अज का ही दीवान अपना रल मिल के पूरा लाहा लैना है।
मित्र प्यारे नू कहना हाल मुरीदां दा कहना, प्यारे नू कहना हाल मुरीदां दा कहना, प्यारे नू कहना हाल मुरीदां दा कहना, प्यारे नू कहना
के सारे मेर करो। सिंह महाराज दे आपां पुत अखवाउने आ, पर वेखो साडे बापू दा सुभा किदां दा सी। जे पिता कहिंदे आ ते अपने पिता दे नक्शे कदमां ते भी चलीए। गुरु गोबिंद सिंह साहब सच्चे पातशाह की आंदे ने, जे ते अकाल पुरख वाहिगुरु मेरे नाल, ਜੇ ਤੇ ਤੂੰ ਮੇਰੇ ਹਿਰਦੇ ਚ ਵਸਿਆ ਹੋਇਆ ਫਿਰ ਤੇ ਕੰਡੇ ਵੀ ਚੰਗੇ ਨੇ ਤੇ ਜੇ ਤੂੰ ਭੁੱਲਿਆ ਹੋਇਆ ਜੇ ਤੂੰ ਮੇਰੇ ਕੋਲ ਨਹੀਂ ਜੇ ਤੇਰੀ ਯਾਦ ਮੇਰੇ ਕੋਲ ਨਹੀਂ ਤੇ ਉੱਤੇ ਲੈਣ ਵਾਲੀਆਂ ਰਜਾਈਆਂ ਏਦਾਂ ਨੇ ਜਿਵੇਂ ਨਾਗ ਡੰਗ ਮਾਰਦੇ ਨੇ ਆਖੋ ਸਤਨਾਮ ਉਹ ਰਜਾਈਆਂ ਸੁੱਖ ਨਹੀਂ ਦਿੰਦੀਆਂ ਉਹ ਰਜਾਈਆਂ ਜਿਹੜੀਆਂ ਲਈਆਂ ਹੋਈਆਂ ਤੇਰੇ ਤੋਂ ਬਿਨਾਂ ਬਿਸਤਰ ਸੁੱਖ ਨਹੀਂ ਦਿੰਦੇ ਉਹ ਨਾਗਾਂ ਵਾਂਗੂ ਡੰਗ ਮਾਰਦੇ ਨੇ ਤੇ ਤੈਨੂੰ ਭੁਲਾ ਕੇ ਛਕਣਾ ਛਕਾਉਣਾ ਏਦਾਂ ਹੈ ਜਿਵੇਂ ਕਸਾਈ ਦਾ ਵਿੰਗ ਸਹਿਣਾ ਪਵੇ ਗੁਰੂ ਗੋਬਿੰਦ ਸਿੰਘ ਕਹਿੰਦੇ ਹੁਣ ਕਸਾਈ ਵਿੰਗ ਕੀ ਹੁੰਦਾ ਹੈ ਜਿਹੜੇ ਸੂਰ ਨੂੰ ਮਾਰਦੇ ਆ ਨਾ ਜੇ ਮਾਰੋਗੇ ਤਲਵਾਰ ਉਹਦਾ ਮਾਸ ਫਿਰ ਮਿਲ ਜਾਂਦਾ ਹੈ ਉਹ ਮਰਦਾ ਨਹੀਂ ਜੇ ਸੂਰ ਨੂੰ ਮਾਰਨਾ ਹੋਵੇ ਤੇ ਉਹਨੂੰ ਮਾਰਨ ਵਾਸਤੇ 2 ਫੁੱਟ ਦਾ ਇੱਕ ਸੂਆ ਹੁੰਦਾ ਉਹਨਾਂ ਸਤ ਸੰਗਤ ਜੀ ਜਿਹੜੇ ਉਹਨੂੰ ਮਾਰਨ ਵਾਲੇ ਲੋਕ ਕਸਾਈਆਂ ਕੋਲ ਫੁੱਟ 1.5 ਫੁੱਟ ਦਾ 2 ਫੁੱਟ ਦਾ ਵੱਡਾ ਸਾਰਾ ਸੂਆ ਹੁੰਦਾ ਸਰੀਏ ਵਰਗਾ ਉਹਨੂੰ ਫਿਰ ਉਹਦੇ ਦਿਲ ਵਿੱਚ ਮਾਰਦੇ ਨੇ ਫਿਰ ਸੂਰ ਤੜਫ ਤੜਫ ਕੇ ਮਰਦਾ ਹੈ ਉਹ ਸਰੀਏ ਨੂੰ ਜਿਹਨੂੰ ਮਾਰਦੇ ਆ ਉਹ ਸੂਆ ਜਿਹੜਾ ਮਾਰਦੇ ਆ ਉਹਨੂੰ ਕਹਿੰਦੇ ਨੇ ਵਿੰਗ ਆਖੋ ਸਤਨਾਮ ਕਹਿੰਦੇ ਤੈਨੂੰ ਭੁਲਾ ਕੇ ਰਜਾਈਆਂ ਨਾਗਾਂ ਵਾਂਗੂ ਡੰਗ ਮਾਰਦੀਆਂ ਨੇ ਤੇ ਤੈਨੂੰ ਭੁਲਾ ਕੇ ਛਕਣਾ ਕੁਛ ਛਕਾਉਣਾ ਉਹ ਸੁੱਖ ਨਹੀਂ ਕੋਈ ਦਿੰਦਾ ਉਹ ਤੇ ਕਸਾਈ ਦੇ ਵਿੰਗ ਸਹਿਣ ਵਾਲਾ ਕੰਮ ਆ ਤੈਨੂੰ ਭੁੱਲ ਕੇ ਤੇ ਹੁਣ ਆਪਾਂ ਆਪੋ ਆਪਣੇ ਮਨਾਂ 'ਚ ਝਾਤੀ ਮਾਰ ਕੇ ਵੇਖੀਏ ਵੀ ਪੁੱਤਰ ਤੇ ਬਣੇ ਫਿਰਨੇ ਆ ਖਾਣ ਵੇਲੇ ਯਾਦ ਕਰਨੇ ਆ ਕਿ ਸੌਣ ਵੇਲੇ ਰੱਬ ਨੂੰ ਯਾਦ ਕਰਨੇ ਜਦੋਂ ਕਦੇ ਸੌਂਦੇ ਹੋ ਬਿਸਤਰੇ ਤੇ ਕਦੇ ਸਵੇਰੇ ਉੱਠ ਕੇ ਘੰਟਾ ਲਾਇਆ ਤੇ ਸਤ ਸੰਗਤ ਜੀ ਕਦੇ ਛਕਣ ਵੇਲੇ ਆਖਿਆ ਵੀ ਸੱਚੇ ਪਾਤਸ਼ਾਹ ਆ ਤੇਰੀ ਦਾਤ ਆ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦਿੰਦੇ ਤੋਟ ਨਾ ਵਈ ਗੰਧ ਭਰੇ ਭੰਡਾਰ ਕਦੇ ਉਹਨੂੰ ਯਾਦ ਕੀਤਾ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਜੇ ਪਿਤਾ ਮੰਨਣੇ ਆ ਤੇ ਸਾਡੇ ਬਾਪੂ ਦਾ ਰਾਹ ਕਿਹੜਾ ਸੀ ਉਸ ਰਾਹ ਤੇ ਤੁਰੀਏ ਕੰਨਿਆਂ ਤੇ ਪੈ ਕੇ ਵੀ ਆਖਿਆ ਸੱਚੇ ਪਾਤਸ਼ਾਹ ਜੇ ਤੈਨੂੰ ਇਹ ਪ੍ਰਵਾਨ ਏ ਤੇ ਮੈਨੂੰ ਆ ਕੰਡੇ ਵੀ ਪ੍ਰਵਾਨ ਨੇ ਜੇ ਤੂੰ ਮੇਰੇ ਨਾਲ ਨੇ ਤੇ ਕੰਡੇ ਵੀ ਕੰਡੇ ਸੁੱਖ ਦੇ ਰਹੇ ਨੇ ਜਿਵੇਂ ਕਲਗੀਆਂ ਵਾਲੇ ਆ ਚੰਨ ਮਾਈਆ ਦਇਆ ਸਿੰਘ ਨੇ ਆਖਿਆ ਜਿਵੇਂ ਕਲਗੀਆਂ ਵਾਲੇ ਆ ਚੰਨ ਮਾਈਆ ਕੁਝ ਯਾਦ ਹੈ ਬੀਤੀ ਬਤਾਈ ਤੈਨੂੰ ਹੀਰੇ ਜੜੇ ਰੰਗੀਲੇ ਪੰਘੂੜਿਆਂ ਵਿੱਚ ਰਹਿੰਦੀ ਲੋਰੀਆਂ ਦਿੰਦੀ ਸੀ ਦਾਈ ਤੈਨੂੰ ਹੀਰੇ ਜੜੇ ਹੋਏ ਰੰਗੀਲੇ ਪੰਘੂੜਿਆਂ ਵਿੱਚ ਤੈਨੂੰ ਦਾਈ ਲੋਰੀਆਂ ਦਿੰਦੀ ਸੀ ਮਤਾ ਪਿੰਡੇ ਤੇ ਕੋਈ ਝਰੀਟ ਆ ਜੇ ਖਰਵੀ ਉਂਗਲ ਨਾ ਕਿਸੇ ਚੁਹਾਈ ਤੈਨੂੰ ਮਾਂ ਨੇ ਸਮਝ ਕੇ ਬਰਫ਼ ਦਾ ਚੰਨ ਚਿੱਟਾ ਤੱਤੀ ਵਾਹ ਨਾ ਚਾਨਣਾ ਲਾਈ ਤੈਨੂੰ ਮਾਂ ਨੇ ਕਿੰਨਾ ਲਗਭਗ 30 ਸਾਲ ਦੇ ਲਗਭਗ ਸਮਾਂ ਲੰਘ ਗਿਆ ਸੀ ਸ਼ਾਦੀ ਹੋਈ ਨੂੰ ਜਦੋਂ ਘਰ ਪੁੱਤ ਹੋਇਆ 30 ਸਾਲ ਤੋਂ ਉੱਪਰ ਸਮਾਂ ਜਾ ਰਿਹਾ ਸੀ ਮਾਂ ਨੇ ਸਮਝ ਕੇ ਬਰਫ਼ ਦਾ ਚੱਟ ਚੰਨ ਚਿੱਟਾ ਤੱਤੀ ਵਾਹ ਨਾ ਚਾਨਣਾ ਲਾਈ ਤੈਨੂੰ ਰਾਤਾ ਰਹਿ ਗਿਆ ਵੱਟ ਜੇ ਬਿਸਤਰੇ ਤੇ ਰਾਤੀ ਰੱਖਿਆ ਉਹਨੇ ਜਗਾਈ ਤੈਨੂੰ ਮੈਂ ਹੈਰਾਨ ਹਾਂ ਗੁਜਰੀ ਦੇ ਅਸੋਲ ਫੁੱਲਾਂ ਨੀਂਦ ਸੂਲਾਂ ਤੇ ਕਿਸ ਤਰ੍ਹਾਂ ਆਈ ਤੈਨੂੰ ਤੂੰ ਸੂਲਾਂ ਤੇ ਕਿਵੇਂ ਸੌਂ ਗਿਆ ਪਰ ਗੁਰੂ ਗੋਬਿੰਦ ਸਿੰਘ ਕੀ ਕਹਿੰਦੇ ਨੇ ਉਹ ਦਇਆ ਸਿੰਘ ਮੈਂ ਵੀ ਸੂਲ ਸਾਂ ਸੂਲਾਂ ਵਿੱਚ ਸੂਲਾਂ ਵਾਂਗੂ ਸੂਲਾਂ ਇੱਕ ਨਾ ਸੂਲ ਚ ਭਾਈ ਮੈਨੂੰ ਦਇਆ ਸਿੰਘ ਜੇ ਸੱਚ ਤੂੰ ਪੁੱਛਣਾ ਏ ਐਸੀ ਨੀਂਦ ਨਾ ਕਦੇ ਵੀ ਆਈ ਮੈਨੂੰ ਐਸੀ ਨੀਂਦ ਤੇ ਕਦੇ ਆਈ ਹੋਈ ਨਹੀਂ ਕੰਡਿਆਂ ਤੇ ਪੈ ਕੇ ਵੀ ਖੁਸ਼ ਰਹਿਣਾ ਦੱਸਿਆ ਸਾਡੇ ਪਿਤਾ ਨੇ ਪੂਰਨੇ ਤੇ ਸਾਰੇ ਧਰਮਾਂ ਦੇ ਪਾ ਕੇ ਗਏ ਨੇ ਉਹਨਾਂ ਦੇ ਪੈਗੰਬਰ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਅਤੇ ਆਪਣੇ ਪਰਿਵਾਰ ਦੇ ਖੂਨ ਨਾਲ ਪੂਰਨੇ ਪਾਏ ਨੇ ਆਖੋ ਸਤਨਾਮ ਇਹੋ ਜਿਹਾ ਮੁਰਸ਼ਦ ਨਹੀਂ ਲੱਭਣਾ ਕੋਈ ਆਪਣੇ ਖੂਨ ਨਾਲ ਪੂਰਨੇ ਪਾਏ ਨੇ ਅੱਜ ਵੀ ਉਹ ਮਾਛੀਵਾੜੇ ਦੇ ਉਹ ਦਰਬਾਰ ਗੁਰਦੁਆਰਾ ਬਣਿਆ ਉੱਥੇ ਅੱਜ ਵੀ ਸਿੱਖਿਆ ਦਿੰਦਾ, ਇੱਥੇ ਕਦੇ ਸਾਡੇ ਬਾਪੂ ਦਾ ਖੂਨ ਡੁੱਲਿਆ ਸੀ। ਜਦੋਂ ਲੱਗਦਾ ਸੀ ਧਰਤੀ ਤੇ ਮਹਿੰਦੀ ਲੱਗਦੀ ਜਾਂਦੀ ਸੀ, ਮਾਨੋ ਉਹ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਰਦੇ ਸੀ ਚਰਨਾਂ ਚ ਇੱਦਾਂ ਕੰਡੇ ਵੱਜਦੇ ਗਏ ਆ, ਸਾਡੇ ਪਿਤਾ ਨੇ ਖੂਨ ਨਾਲ ਪੂਰਨੇ ਪਾਏ ਨੇ ਆਪਣੀ ਉਮਤ ਵਾਸਤੇ, ਆਪਣੇ ਬੱਚਿਆਂ ਵਾਸਤੇ ਰਾਹ ਸੌਖਾ ਕਰ ਦਿੱਤਾ। ਹੁਣ ਕਿਹੜੀ ਗੱਲ ਦਾ ਸਾਨੂੰ ਇਤਿਹਾਸ ਵਿੱਚੋਂ ਜਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚੋਂ ਉਹ ਕਿਹੜੇ ਜੀਵਨ ਦਾ ਪੱਖ ਆ ਜਿਹਦੇ ਤੋਂ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ ਨਹੀਂ, ਜਿਹੜੇ ਪੱਖ ਤੋਂ ਸਤਿਗੁਰਾਂ ਨੇ ਸਾਨੂੰ ਜਾਗਰਤ ਨਹੀਂ ਕੀਤਾ, ਸਾਨੂੰ ਸੱਚੇ ਪਾਤਸ਼ਾਹ ਨੇ ਸੁਚੇਤ ਨਹੀਂ ਕੀਤਾ, ਜਿੱਥੇ ਸਤਿਗੁਰਾਂ ਨੇ ਸਾਨੂੰ ਗਿਆਨ ਨਹੀਂ ਦਿੱਤਾ, ਹਰ ਪੱਖ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੇ ਸਾਡਾ ਸਿੱਖ ਲਿਟਰੇਚਰ ਇਤਿਹਾਸ ਸਾਡਾ ਸਾਨੂੰ ਜਗ੍ਹਾ ਜਗ੍ਹਾ ਉੱਤੇ ਸਮਝਾ ਰਿਹਾ। ਤਵੀਆਂ ਤੇ ਬਹਿ ਕੇ ਭਾਣਾ ਮੰਨਣਾ, ਤਵੀਆਂ ਤੇ ਬਹਿ ਕੇ ਦੇਗਾਂ ਚੋਂ ਵਾਲੇ ਖਾਣੇ, ਮੈਂ ਹੈਰਾਨ ਆ ਸਿੱਖ ਧਰਮ ਦਾ ਪ੍ਰਚਾਰ ਮੂੰਹ ਅੱਡੇ ਰਹਿ ਜਾਂਦੇ ਆ ਜਦੋਂ ਅੰਗਰੇਜ਼ ਸੁਣਦੇ ਨੇ, ਉਹ ਤੱਤੀਆਂ ਤਵੀਆਂ ਤੇ ਬੈਠੇ। ਅਰਦਾਸ ਵੇਖੋ ਸਾਡੀ, ਅਸੀਂ ਰੋਜ਼ ਯਾਦ ਕਰਨੇ ਆ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ, ਸਾਡੀ ਅਰਦਾਸ ਹੀ ਬੜਾ ਵੱਡਾ ਪ੍ਰਚਾਰ ਹੈ ਜੇ ਕੋਈ ਸਮਝਣ ਵਾਲਾ ਹੋਵੇ। ਸਮਝਣ ਵਾਲੇ ਤੇ ਇੰਨੀ ਗੱਲ ਕੀ ਸਮਝ ਲੈਂਦੇ। ਵੇਖੋ ਅਰਦਾਸ ਹੈ ਨਾ ਜਿਹੜੀ, ਅਰਦਾਸ ਸਿੱਖ ਧਰਮ ਦੀ, ਅਰਦਾਸ ਵਿੱਚ ਖਲੋਣ ਦੀ ਮਰਿਆਦਾ। ਜਦੋਂ ਅਰਦਾਸ ਵਿੱਚ ਖੜੇ ਹੋਈਏ ਸਾਡੀ ਪੈਰਾਂ ਦੀਆਂ ਅੱਡੀਆਂ ਦੋਵੇਂ ਆਪਸ ਵਿੱਚ ਜੁੜੀਆਂ ਹੋਈਆਂ ਚਾਹੀਦੀਆਂ, ਤੇ ਪੈਰ ਜਿਹੜੇ ਨੇ ਪੰਜਾ ਜਿਹੜਾ ਉਹ ਖੁੱਲੇ ਹੋਣ, ਆਪਸ ਪੰਜੇ ਖੁੱਲੇ ਅੱਡੀਆਂ ਜੁੜੀਆਂ ਹੋਈਆਂ, ਹੱਥ ਦੋਵੇਂ ਜੁੜੇ ਹੋਏ, ਲੱਤਾਂ ਚੌੜੀਆਂ ਕਰਕੇ ਨਹੀਂ ਖਲੋਣਾ ਚਾਹੀਦਾ। ਕਈਆਂ ਨੂੰ ਮਰ ਦੇ ਚਰਨਾਂ ਵਿੱਚ, ਹੁਣ ਤੁਸੀਂ ਵੇਖੋਗੇ ਵੱਡੇ ਵੱਡੇ ਆਫਿਸਰ ਨੇ ਜਿਹੜੇ, ਜੇ ਕੋਈ ਲੱਤਾਂ ਚੌੜੀਆਂ ਕਰਕੇ ਖੜ ਜੇ ਨਾ ਜਾ ਕੇ, ਉਹਨੇ ਕੰਮ ਕਰਨਾ ਹੋਵੇ ਤਾਂ ਵੀ ਨਹੀਂ ਕਰਦਾ, ਕਹਿੰਦੇ ਤੈਨੂੰ ਤਾਂ ਖੜਨ ਦਾ ਹੀ ਨਹੀਂ ਪਤਾ, ਉਹ ਸਤਿਕਾਰ ਨਹੀਂ। ਸਤਿਕਾਰ ਵੀ ਜਿਹੜਾ ਤੁਸੀਂ ਵੇਖਿਆ ਬੱਚਿਆਂ ਨੂੰ, ਨਿੱਕੇ ਨਿੱਕਿਆਂ ਨੂੰ ਜਦੋਂ ਉਹ ਸਕੂਲਾਂ ਦੇ ਵਿੱਚ ਪ੍ਰੇਅਰ ਕਰਾਈ ਜਾਂਦੀ ਹੈ ਤੇ ਦੱਸਦੇ ਆ ਵੀ ਇੱਦਾਂ ਭਾਈ ਇਹ ਖੜਨ ਦਾ ਤਰੀਕਾ ਬੱਚਾ ਸਿੱਖ ਲਵੇ ਕਿ ਪਿਛਲੀਆਂ ਅੱਡੀਆਂ ਜੋੜ ਕੇ ਖਲੋਵੋ। ਜਦੋਂ ਸਵੇਰੇ ਪ੍ਰੇਅਰ ਹੁੰਦੀ ਆ, ਪ੍ਰੇਅਰ ਵੇਲੇ ਉਹ ਦੱਸਦੇ ਆ ਬੱਚਿਆਂ ਨੂੰ। ਇਸੇ ਕਰਕੇ ਜਦੋਂ ਮਰਦ ਚਰਨਾਂ ਵਿੱਚ ਵੀ ਖਲੋਣਾ ਤੇ ਉਹਦੀ ਵੀ ਇੱਕ ਮਰਿਆਦਾ ਹੈ, ਰਹਿਣੀ ਬਹਿਣੀ ਕਹਿਣੀ ਸਹਿਣੀ, ਇਹਨਾਂ ਚਾਰ ਗੱਲਾਂ ਤੋਂ ਗੁਰਸਿੱਖ ਦੀ ਪਛਾਣ ਹੁੰਦੀ ਹੈ। ਰਹਿਣੀ ਬਹਿਣੀ ਸਹਿਣੀ ਤੇ ਕਹਿਣੀ, ਇੱਥੋਂ ਚਾਰਾਂ ਗੱਲਾਂ ਤੋਂ ਪਤਾ ਲੱਗਦਾ ਵੀ ਅੰਦਰ ਰੰਗ ਚੜਿਆ ਹੋਇਆ ਕੋਈ। ਰਹਿਣੀ ਕੈਸੀ ਹੈ, ਬਹਿਣੀ ਕੈਸੀ ਹੈ, ਕਹਿਣੀ ਕੈਸੀ ਹੈ, ਸਹਿ ਵੀ ਲੈਂਦਾ ਕੁਝ ਸਹਿਣੀ, ਇਹਨਾਂ ਚਾਰਾਂ ਗੱਲਾਂ ਤੋਂ ਗੁਰਸਿੱਖ ਦੀ ਪਛਾਣ ਹੁੰਦੀ। ਗੁਰੂ ਦੇ ਚਰਨਾਂ ਦੇ ਵਿੱਚ ਕੋਈ ਸਿਰ ਸੁੱਟ ਕੇ ਜਾਂ ਨੀਵੀਂ ਜੀ ਪਾ ਕੇ ਜਾਂ ਗੋਡਿਆਂ 'ਚ ਸਿਰ ਦੇ ਕੇ ਨਹੀਂ ਬਹਿਣਾ ਚਾਹੀਦਾ। ਜਦੋਂ ਸਤਿਗੁਰਾਂ ਦੇ ਚਰਨਾਂ ਵਿੱਚ ਕਦੇ ਜਾਓ, ਪਾਠ ਹੋ ਰਿਹਾ ਹੋਵੇ, ਬਾਣੀ ਹੋ ਰਹੀ ਹੋਵੇ, ਪੂਰੇ ਸੁਚੇਤ ਹੋ ਕੇ ਗੱਲ ਸੁਣਨੀ ਹੈ, ਪੂਰੀ ਇਕਾਗਰਤਾ ਬਣਾ ਕੇ। ਇਸੇ ਕਰਕੇ ਕਿਹਾ, ਕਹਿੰਦੇ 12-12 ਸਾਲ ਰਹੀਏ ਸੰਤਾਂ ਦੀ ਟੋਲੀ, ਫਿਰ ਜਾ ਕੇ ਆਉਂਦੀ ਹੈ ਸਾਧੂਆਂ ਦੀ ਬੋਲੀ। 12-12 ਸਾਲ ਲੱਗਦੇ ਆ, ਮਹਾਂਪੁਰਖ ਦੱਸਦੇ ਨੇ 12-12 ਸਾਲ ਕਿਸੇ ਪਿੱਛੇ ਗੜਵਾ ਚੁੱਕ ਕੇ ਤੁਰਦੇ ਫਿਰ ਉਹਨਾਂ, ਤੇ ਫਿਰ ਪਤਾ ਲੱਗਦਾ ਵੀ ਸੰਗਤ ਵਿੱਚ ਬਹੀਦਾ ਕਿਵੇਂ ਆ। ਆਖੋ ਸਤਨਾਮ, ਨਹੀਂ ਤੇ ਸਾਧ ਸੰਗਤ ਮਹਾਤੜਾਂ ਦੀ ਕਈਆਂ ਦੀ ਸਾਰੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਇੱਦਾਂ ਉਹਨਾਂ ਨੂੰ ਸਾਧ ਸੰਗਤ ਵਿੱਚ ਆ ਕੇ ਨਾ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਖੜਨ ਦਾ ਹੀ ਪਤਾ ਲੱਗੇ ਤੇ ਨਾ ਬਹਿਣ ਦਾ ਹੀ ਪਤਾ ਲੱਗੇ ਵੀ ਗੁਰੂ ਸਾਹਿਬ ਦੇ ਚਰਨਾਂ 'ਚ ਬੈਠੀ ਦਾ ਕਿੱਦਾਂ। ਬੜੇ ਬੜੇ ਪ੍ਰਚਾਰਕ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠੇ ਆ, ਸਾਧ ਸੰਗਤ ਜੀ ਢਾਕਾਂ ਤੇ ਹੱਥ ਰੱਖ ਕੇ ਪ੍ਰਚਾਰ ਕਰਦੇ ਵੇਖੇ ਆ, ਤੇ ਗੋਲਡ ਮੈਡਲਿਸਟ ਐਸੇ ਐਸੇ ਢਾਡੀ ਜਿਹੜਾ ਨੂੰ ਬੜੇ ਬੜੇ ਗੋਲਡ ਮੈਡਲ ਮਿਲੇ ਹੋਏ ਨੇ, ਉਹ ਹੈ ਏਡੇ ਏਡੇ ਤਕੜੇ ਤੇ ਢਾਕਾਂ ਤੇ ਹੱਥ ਰੱਖੇ ਹੁੰਦੇ ਆ, ਤੇ ਕਹਿੰਦੇ ਸਿੱਖ ਕੌਮ ਦੇ ਮਹਾਨ ਪ੍ਰਚਾਰਕ, ਤੇ ਗੁਰੂ ਸਾਹਿਬ ਦੀ ਹਜ਼ੂਰੀ ਤੇ ਢਾਕਾਂ ਤੇ ਹੱਥ ਰੱਖੋ ਸਤਨਾਮ। ਉਹ ਪ੍ਰਚਾਰ ਕਰਦੇ ਆ ਕਿ ਲੜਦੇ ਆ ਕਿਸੇ ਨਾਲ, ਤੇ ਸਾਧ ਸੰਗਤ ਜੀ ਧਿਆਨ ਦੇਣਾ ਜਦੋਂ ਅਰਦਾਸ ਵਿੱਚ ਖਲੋਣਾ। ਚਲੋ ਹੁਣ ਅੱਗੇ ਚਲੀਏ। ਅਰਦਾਸ ਜਦੋਂ ਸਿੱਖ ਧਰਮ ਦੀ ਹੁੰਦੀ ਹੈ, ਸਾਡੇ ਪੂਰਵਜਾਂ ਨੇ ਸਾਡੀ ਅਰਦਾਸ ਹੀ ਇਦਾਂ ਦੀ ਬਣਾਈ ਹੈ ਸਤਿ ਸੰਗਤ ਜੀ, ਜਿਹਦੇ ਵਿੱਚ ਰੋਜ਼ ਸਾਡਾ ਸਿੱਖ ਇਤਿਹਾਸ ਦੁਹਰਾਇਆ ਜਾਂਦਾ, ਆਪਾਂ ਰੋਜ਼ ਯਾਦ ਕਰਨੇ ਆ। ਜਦੋਂ ਅਰਦਾਸ 'ਚ ਖੜੋ, ਅੱਖਾਂ ਬੰਦ ਕਰ ਲਓ, ਅਰਦਾਸੀਆ ਸਿੰਘ ਕਵੇ ਜਦੋਂ ਸ਼ੁਰੂ ਹੋਵੇ ਅਰਦਾਸ, ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ,
ਪ੍ਰਥਮ ਭਗਉਤੀ ਸਿਮਰ ਕੇ ਪਹਿਲਾਂ ਭਗਉਤੀ ਨੂੰ ਸਿਮਰੋ। ਭਗਉਤੀ ਕੋਈ ਦੇਵੀ ਨਹੀਂ, ਭਗਉਤੀ ਹੈ ਸ਼ਕਤੀ। ਭਗਉਤੀ ਕਹਿੰਦੇ ਨੇ ਸ੍ਰੀ ਸਾਹਿਬ ਨੂੰ, ਤੇ ਸ੍ਰੀ ਸਾਹਿਬ ਸ਼ਕਤੀ, ਸ਼ਕਤੀ ਮੰਨੋ ਅਕਾਲ ਪੁਰਖ। ਅਕਾਲ ਪੁਰਖ ਨੂੰ ਪ੍ਰਥਮ ਪਹਿਲਾਂ ਸਿਮਰੋ, ਸਭ ਤੋਂ ਪਹਿਲੇ ਨੰਬਰ ਤੇ ਅਕਾਲ ਪੁਰਖ ਨੂੰ ਸਿਮਰੋ, ਪ੍ਰਥਮ ਭਗਉਤੀ ਸਿਮਰ ਕੇ। ਫਿਰ ਗੁਰੂ ਨਾਨਕ ਨੂੰ ਯਾਦ ਕਰੋ, ਫਿਰ ਗੁਰੂ ਅੰਗਦ ਸਾਹਿਬ, ਗੁਰੂ ਅਮਰਦਸਾਂ ਪਾਤਸ਼ਾਹੀਆਂ ਦੇ ਨਾਮ ਆਉਣਗੇ। ਬਸ ਸਿੱਖ ਖਲੋਤਾ ਹੋਵੇ ਤੇ ਵਾਰੀ ਵਾਰੀ ਏਦਾਂ ਦਿਮਾਗ ਵਿੱਚ ਕਿਸੇ ਨੇ ਗੁਰੂ ਨਾਨਕ ਨੂੰ ਕਿੱਦਾਂ ਦਾ ਬਣਾ ਲਿਆ, ਸੁਰਤ ਵਿੱਚ ਕਿਸੇ ਨੇ ਕਿੱਦਾਂ ਦਾ ਬਣਾ ਲਿਆ, ਕਿਸੇ ਨੇ ਕਿਵੇਂ, ਜਿੱਦਾਂ ਜਿੱਦਾਂ ਸਾਡਾ ਉਹ ਅਸੀਂ ਆਪਣੇ ਆਪਣੇ ਹਿਸਾਬ ਨਾਲ, ਇੱਕੋ ਜਿਹਾ ਨਕਸ਼ਾ ਕਿਸੇ ਦੇ ਦਿਮਾਗ ਵਿੱਚ ਨਹੀਂ, ਵੱਖੋ ਵੱਖਰੇ ਨਕਸ਼ੇ ਬਣਾਉਂਦੇ ਨੇ ਸਾਰੇ। ਇਹਨੂੰ ਕਹਿੰਦੇ ਨੇ ਸੁਰਤ ਦਰਸ਼ਨ। ਚਾਰ ਤਰ੍ਹਾਂ ਦੇ ਦਰਸ਼ਨ ਹੁੰਦੇ ਨੇ। ਇੱਕ ਹੁੰਦੇ ਨੇ ਸੁਪਨ ਦਰਸ਼ਨ, ਸੁਪਨੇ ਚ। ਇੱਕ ਹੁੰਦੇ ਨੇ ਸਤਸੰਗ ਜੀ ਸੁਰਤ ਦਰਸ਼ਨ। ਸੁਰਤ ਦਰਸ਼ਨ ਕੀ ਨੇ, ਜਿਵੇਂ ਆਪਾਂ ਬੈਠੇ ਆ ਤੇ ਜਿਵੇਂ ਕੋਈ ਇਤਿਹਾਸ ਚੱਲਦਾ ਹੋਵੇ ਵੀ ਗੁਰੂ ਨਾਨਕ ਸਾਹਿਬ ਜਾ ਰਹੇ ਨੇ ਮਗਰ ਬਾਲਾ ਮਗਰ ਮਰਦਾਨਾ, ਤੇ ਆਪਣੀ ਸੁਰਤ ਵਿੱਚ ਚੱਲ ਰਿਹਾ ਵੀ ਹਾਂ ਇੱਦਾਂ ਜਾ ਰਹੇ ਨੇ, ਇੱਦਾਂ ਬੈਠੇ ਨੇ ਸੁਰਤ ਵਿੱਚ, ਇਹਨੂੰ ਸੁਰਤ ਦਰਸ਼ਨ ਕਹਿੰਦੇ ਨੇ। ਸਾਧ ਸੰਗਤ ਵਿੱਚ ਆ ਕੇ ਸੁਰਤ ਦਰਸ਼ਨ ਕਰੀਦੇ ਨੇ, ਇੱਥੇ ਸੁਰਤ ਦਰਸ਼ਨ ਹੁੰਦੇ ਨੇ। ਇੱਕ ਹੁੰਦੇ ਨੇ ਸੁਪਨ ਦਰਸ਼ਨ, ਇੱਕ ਹੁੰਦੇ ਨੇ ਸੁਰਤ ਦਰਸ਼ਨ, ਤੇ ਤੀਜੇ ਹੁੰਦੇ ਨੇ ਸ਼ਬਦ ਦਰਸ਼ਨ। ਸ਼ਬਦ ਦਰਸ਼ਨ ਕੀ ਹੈ, ਜਿਵੇਂ ਕਿਸੇ ਨਾਲ ਟੈਲੀਫੋਨ ਤੇ ਗੱਲ ਕਰਨੇ ਆ, ਕੇਵਲ ਸ਼ਬਦ ਸੁਣਦਾ ਹੈ, ਆਵਾਜ਼ ਸੁਣਦੀ ਹੈ, ਦਿਸਦਾ ਨਹੀਂ, ਇਹਨੂੰ ਸ਼ਬਦ ਦਰਸ਼ਨ ਕਹਿੰਦੇ, ਕੰਨਾਂ ਨਾਲ ਸੁਣਨਾ। ਇੱਕ ਪ੍ਰਤੱਖ ਦਰਸ਼ਨ, ਪ੍ਰਤੱਖ ਦਰਸ਼ਨ ਜਿਵੇਂ ਆਪਾਂ ਸੰਗਤਾਂ ਦੇ ਦਰਸ਼ਨ ਹੋ ਰਹੇ ਨੇ, ਇਹ ਪ੍ਰਤੱਖ ਦਰਸ਼ਨ ਹੈ। ਇੱਕ ਸੁਪਨ ਦਰਸ਼ਨ, ਇੱਕ ਸੁਰਤ ਦਰਸ਼ਨ, ਇੱਕ ਸੁਪਨ ਦਰਸ਼ਨ ਤੇ ਇੱਕ ਪ੍ਰਤੱਖ ਦਰਸ਼ਨ। ਤੇ ਜਿਹੜੇ ਆ ਇੱਥੇ ਸਾਧ ਸੰਗਤ ਵਿੱਚ ਆਉਣਾ ਨਾ, ਇੱਥੇ ਸੁਰਤ ਦਰਸ਼ਨ ਕਰਨੇ ਚਾਹੀਦੇ ਨੇ, ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਮੈਂ ਇੰਨਾ ਕੁ ਸੁਰਤ ਜੋੜਾਂ ਵੀ ਜਿਹੜਾ ਇਤਿਹਾਸ ਚੱਲੇ ਮੇਰੇ ਅੱਗੇ। ਜਿਵੇਂ ਲੋਕ ਸਾਧ ਸੰਗਤ ਆ ਇੱਥੇ ਪਰਦੇ ਲੱਗੇ ਹੋਏ ਆ ਵੱਡੇ ਵੱਡੇ, ਇੱਦਾਂ ਮੇਰੇ ਸਾਹਮਣੇ ਸਾਰਾ ਕੁਝ ਜਿਵੇਂ ਫਿਲਮ ਚੱਲਦੀ ਆ ਨਾ, ਕਹਿੰਦੇ ਇੱਦਾਂ ਚੱਲੇ ਸਾਰਾ ਕੁਝ ਸਾਹਮਣੇ ਆ ਜਾਏ, ਟੀਵੀ ਚੱਲਦਾ ਸਾਰਾ ਕੁਝ ਜਿਵੇਂ ਆ ਰਿਹਾ, ਆ ਦੀਵਾਨਾਂ ਦੀਆਂ ਸੀਡੀਆਂ ਇੱਦਾਂ ਸਾਹਮਣੇ ਹੋਵੇ ਸਾਰਾ ਕੁਝ, ਇੱਦਾਂ ਲੱਗੇ ਵੀ ਇਹ ਮੇਰੇ ਸਾਹਮਣੇ ਹੋ ਰਿਹਾ ਸਾਰਾ। ਇਹ ਸੁਰਤ ਦਰਸ਼ਨ ਹੈ ਤੇ ਸਾਧ ਸੰਗਤ ਵਿੱਚ ਸੁਰਤ ਦਰਸ਼ਨ ਕਰਨੇ ਚਾਹੀਦੇ। ਅਰਦਾਸ ਜਦੋਂ ਅਰਦਾਸੀਆ ਕਰਦਾ ਤੇ ਪਤਾ ਨੀ ਸਾਡਾ ਖਿਆਲ ਉਦੋਂ ਕਿੱਥੇ ਕਿੱਥੇ ਗੇੜੇ ਕੱਢਦਾ ਹੁੰਦਾ, ਪਰ ਅਰਦਾਸੀਏ ਦੇ ਨਾਲ ਨਾਲ ਚੱਲਿਆ ਕਰੋ। ਅਰਦਾਸੀਆ ਬੋਲੇ ਨਾਲ ਨਾਲ ਸਾਡਾ ਧਿਆਨ ਗੁਰੂ ਨਾਨਕ ਸਾਹਿਬ ਸਾਹਮਣੇ ਆਉਣ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ, ਧੰਨ ਗੁਰੂ ਰਾਮਦਾਸ ਸਾਹਿਬ, ਏਦਾਂ ਹੌਲੀ ਹੌਲੀ ਜਦੋਂ ਆਦਤ ਬਣਾ ਲਾਂਗੇ ਨਾ ਆਪਾਂ, 2-4-10 ਵਾਰੀ ਯਾਦ ਕਰਨਾ ਪਏਗਾ ਵੀ ਮੈਂ ਨਾਲ ਨਾਲ ਚੱਲਣਾ, ਉਸ ਤੋਂ ਬਾਅਦ ਫਿਰ ਅਭਿਆਸ ਬਣ ਜਾਏਗਾ, ਸੁਭਾਅ ਬਣ ਜਾਏਗਾ। ਜਦੋਂ ਅਰਦਾਸੀ ਅਰਦਾਸ ਕਰੇਗਾ ਸਾਡੀ ਸੁਰਤ ਵਿੱਚ ਉਹ ਐਵੇਂ ਆਪਣੇ ਆਪ ਮੂਰਤੀ ਆਉਣੀ ਸ਼ੁਰੂ ਹੋ ਜਾਏਗੀ, ਆਪਣੇ ਆਪ ਸਭ ਕੁਝ ਚੱਲੇਗਾ। ਫਿਰ ਉਹਨਾਂ ਦਾ ਧਿਆਨ ਧਰ ਕੇ ਕਹਿੰਦਾ ਨਾ ਅਰਦਾਸੀਏ ਸਿੰਘ, ਕਹਿੰਦੇ ਨੇ ਕਿ ਭਾਈ ਜਿਵੇਂ ਹੁਣ ਦਸਾਂ ਪਾਤਸ਼ਾਹੀਆਂ ਦਾ ਨਾਮ ਲਿਆ ਜਾਂਦਾ, ਮੌਕੇ ਦੇ ਮਾਲਕ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਜੀ ਦਾ ਧਿਆਨ ਭਰ ਕੇ ਖਾਲਸਾ ਜੀ ਬੋਲਣਾ ਜੀ ਵਾਹਿਗੁਰੂ, ਧਿਆਨ ਭਰ ਕੇ ਵਾਹਿਗੁਰੂ ਤੇ ਅਸੀਂ ਲੋਕਾਂ ਦੇ ਮਗਰ ਲੱਗ ਕੇ ਕਹਿ ਦਿੰਦੇ ਹਾਂ ਧਿਆਨ ਤੇ ਹੁਣ ਕੋਈ ਨੀ ਧਰਦੇ ਆਖੋ ਸਤਨਾਮ, ਹਾਂ ਧਿਆਨ ਕੌਣ ਧਰਦਾ, ਤੇ ਧਿਆਨ ਧਰਨਾ ਤੇ ਤਾਂ ਹੈ ਜੇ ਤੈਨੂੰ ਸੁਰਤ ਦਰਸ਼ਨ ਹੋਣ ਅਰਦਾਸ ਵਿੱਚ, ਫਿਰ ਧਿਆਨ ਧਰਿਆ, ਧਿਆਨ ਧਰੋ, ਪੂਰੀ ਇਕਾਗਰਤਾ ਬਣਾਓ ਧਿਆਨ ਧਰ ਕੇ। ਉਸ ਤੋਂ ਬਾਅਦ ਫਿਰ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੇ ਹੱਟੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ, ਦੇਗ ਵਾਹੀ, ਦੇਗ ਸੁਣ ਕੇ ਅਣਡਿੱਟ ਕੀਤਾ, ਉਹਨਾਂ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ। ਉਹ ਤੋਂ ਬਾਅਦ ਫਿਰ ਤੀਜਾ ਪਦ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਤਨ ਚਰਵਾਏ, ਉਬਲਦੀਆਂ ਦੇਗਾਂ ਵਿੱਚ ਉਬਾਲੇ ਖਾਧੇ, ਮੀਰ ਮੰਨੂ ਦੀਆਂ ਜੇਲਾਂ ਅੰਦਰ ਸਵਾ ਸਵਾ ਮਨ ਦੇ ਪੀਸਣੇ ਪੀਸੇ, ਖੰਨੇ ਖੰਨੇ ਪ੍ਰਸ਼ਾਦੇ ਤੇ ਗੁਜ਼ਾਰਾ ਕੀਤਾ,
ਬੱਚਿਆਂ ਦੇ ਟੋਟੇ ਟੋਟੇ ਕਰਾ ਕੇ ਗਲਾ ਚ ਹਾਰ ਪਵਾਏ।
ਹੁਣ ਵੇਖੋ ਜਦੋਂ ਇਹ ਅਰਦਾਸੀਆ ਸਿੰਘ ਕਵੇ ਤੇ ਸਾਡੇ ਦਿਮਾਗ ਵਿੱਚ ਇਹ ਗੱਲ ਆਵੇ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀਧ ਤੇ ਜਦੋਂ ਆਖੇ ਨਾ ਬੰਦ ਬੰਦ ਕਟਾਏ, ਕੌਣ ਆ ਜੇ ਅੱਖਾਂ ਦੇ ਸਾਹਮਣੇ? ਸਿੰਘ ਸਾਹਿਬ ਭਾਈ ਮਨੀ ਸਿੰਘ ਜੀ, ਨਾਲ ਦੀ ਨਾਲ ਸਾਡੇ ਜਿਹਨ ਵਿੱਚ ਉਹਨਾਂ ਦੀ ਮੂਰਤ ਆ ਜਾ ਸਾਹਮਣੇ ਆ ਜਾਣ, ਉਹਨਾਂ ਦਾ ਧਿਆਨ ਧਰਨਾ ਹੈ। ਅਰਦਾਸ ਦੋ ਟਾਈਮ ਕਰਨੀ ਹੈ ਸਿੱਖ ਨੇ, ਮਰਿਆਦਾ ਇਹ ਵੇ ਵੀ ਨਿਤਨੇਮ ਕਰਨਾ ਦੋ ਟਾਈਮ ਤੇ ਤੇਰੀ ਅਰਦਾਸ ਦੋ ਟਾਈਮ ਹੋਵੇ। ਅਰਦਾਸ ਵੇਲੇ ਪੂਰੀ ਅਰਦਾਸ ਕਰਨੀ ਆ ਤੇ ਰੋਜ਼ ਇਹਨਾਂ ਨੂੰ ਯਾਦ ਕਰਨਾ ਹੈ। ਅਰਦਾਸ ਕਰੇਗਾ ਤੇ ਸਾਰਾ ਇਤਿਹਾਸ ਤੇਰੇ ਦਿਮਾਗ ਚ ਆ ਜਾਏਗਾ। ਆਖੋ ਸਤਨਾਮ, ਸਾਰਾ ਕੁਝ ਹੀ ਆ ਜਾਣਾ। ਬੰਦ ਬੰਦ ਕਟਾਏ ਭਾਈ ਮਨੀ ਸਿੰਘ, ਖੋਪਰੀਆਂ ਲੁਹਾਈਆਂ ਭਾਈ ਤਾਰੂ ਸਿੰਘ, ਆਰਿਆਂ ਨਾਲ ਤਨ ਚਰਵਾਏ ਭਾਈ ਮੰਦੀ ਦਾਸ, ਦੇਗਾਂ ਚ ਉਬਾਲੇ ਖਾਧੇ ਭਾਈ ਦਿਆਲ ਦਾਸ, ਚਰਖੜੀਆਂ ਤੇ ਚੜੇ ਭਾਈ ਸੁਵੇਗ ਸਿੰਘ, ਭਾਈ ਸ਼ਹਿਬਾਜ ਸਿੰਘ। ਸਾਰਾ ਹੀ ਇਤਿਹਾਸ ਅਰਦਾਸ ਵਿੱਚ ਹੀ ਆ ਗਿਆ। ਸਮਝਣ ਵਾਲਾ ਤੇ ਇੱਥੋਂ ਹੀ ਸਮਝ ਲਏਗਾ, ਲੋਕਾਂ ਦੇ ਪ੍ਰਚਾਰ ਦੀ ਘਾਟ ਆ, ਜਿਹਨੇ ਨਹੀਂ ਮੰਨਣੀ ਉਹਨੇ ਰੌਲਾ ਪਾਉਣਾ ਹੀ ਆ। ਆਖੋ ਸਤਨਾਮ, ਪ੍ਰਚਾਰ ਤੇ ਸਾਡਾ ਸਾਡੀ ਅਰਦਾਸ ਹੀ ਬੜਾ ਵੱਡਾ ਕਰਦੀ ਹੈ। ਰੋਜ਼ ਸਾਡੀ ਅਰਦਾਸ ਹੀ ਇੱਦਾਂ ਦੀ ਆ ਜਿਹੜੀ ਰੋਜ਼ ਬਹੁਤ ਵੱਡਾ ਪ੍ਰਚਾਰ ਦਾ ਇੱਕ ਸਾਧਨ ਹੈ। ਆਪਣੇ ਆਪ ਪ੍ਰਚਾਰ ਹੋ ਰਿਹਾ, ਅਰਦਾਸ ਹੀ ਇੱਦਾਂ ਦੀ ਬਣਾਈ ਆ, ਉਹਨਾਂ ਦਾ ਧਿਆਨ ਧਰਿਆ ਜਾਂਦਾ ਜਿਨ੍ਹਾਂ ਨੇ ਬੰਦ ਬੰਦ ਕੁਟਾਏ ਭਾਈ ਮਨੀ ਸਿੰਘ ਜੀ। ਤੇ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਰਹਿੰਦਾ ਵਾਰੀ ਵਾਰੀ। ਨਨਕਾਣਾ ਸਾਹਿਬ ਦਾ ਸਾਕਾ ਬਹੁਤ ਲੰਬਾ ਹੈ, ਮੈਂ ਇੱਧਰ ਨਹੀਂ ਜਾਵਾਂਗਾ। ਕੋਸ਼ਿਸ਼ ਹੁਣ ਅੰਬਾਲੇ ਦੀਵਾਨ ਹੋਣਗੇ, ਕੋਸ਼ਿਸ਼ ਕਰਾਂਗਾ ਵੀ ਉੱਥੇ ਨਨਕਾਣਾ ਸਾਹਿਬ ਦਾ ਸਾਕਾ ਜੋ ਪ੍ਰਸੰਗ ਹੈ ਉੱਥੇ ਕੋਸ਼ਿਸ਼ ਸੱਚੇ ਪਾਤਸ਼ਾਹ ਮੇਰ ਕਰ। ਬਹੁਤ ਲੰਮਾ ਇਤਿਹਾਸ ਹੈ ਨਨਕਾਣਾ ਸਾਹਿਬ ਦਾ। ਤੇ ਉੱਥੇ ਨਨਕਾਣਾ ਸਾਹਿਬ ਦੀ ਧਰਤੀ ਉੱਤੇ ਜਦੋਂ ਸਾਕਾ ਹੋਇਆ, ਸਤ ਸੰਗਤ ਜੀ, ਮਹੰਤ ਨਰੈਣੂ ਤੋਂ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਵਾਇਆ 23 ਫਰਵਰੀ 1921 ਵਿੱਚ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ ਹੈ ਤੇ 1921 ਨੂੰ ਸਾਕਾ ਹੋਇਆ ਸੀ, 23 ਤਾਰੀਖ ਨੂੰ ਸੰਸਕਾਰ ਹੋਇਆ। ਤੇ ਜਦੋਂ ਉਹਨਾਂ ਸ਼ਹੀਦਾਂ ਦਾ ਸੰਸਕਾਰ ਲੱਗੇ ਨਾ ਕਰਨ, ਸੰਸਕਾਰ ਕਰਨ ਲੱਗੇ ਉਹਨਾਂ ਸ਼ਹੀਦਾਂ ਦਾ, ਤੇ ਕਹਿੰਦੇ ਨੇ ਉੱਥੇ ਇੱਕ ਪ੍ਰੋਫੈਸਰ ਨੇ ਅਰਦਾਸ ਕੀਤੀ 122 ਲਾਸ਼ਾਂ ਅੱਧ ਸੜੀਆਂ, 122 ਵਾਹਿਗੁਰੂ 122 ਖੋਪਰੀਆਂ, 4 ਟੋਕਰੇ ਮਾਸ ਦੇ, 7 ਲਾਸ਼ਾਂ ਅੱਧ ਸੜੀਆਂ ਉਹਨਾਂ ਨੂੰ ਲੱਭੀਆਂ। ਤੇ ਸਤ ਸੰਗਤ ਜੀ, 122 ਖੋਪਰੀਆਂ ਮਿਲੀਆਂ, 10 ਟੋਕਰੇ ਉੱਥੇ ਮਾਸ ਦੇ ਮਿਲੇ, ਉਹ ਸਾਰਾ ਇਕੱਠਾ ਕਰਕੇ ਸਾਰੀ ਸ਼ਹੀਦੀ ਹੋ ਗਈ। ਤੇ ਉਹ ਜਦੋਂ ਇੱਕ ਚਿਖਾ ਵੱਡੀ ਸਾਰੀ ਬਣਾਈ ਗਈ, ਧਿਆਨ ਦੇਣਾ, ਵੱਡੀ ਸਾਰੀ ਚਿਖਾ ਬਣਾਈ ਗਈ, ਚਿਖਾ ਬਣਾ ਕੇ ਜਦੋਂ ਅਰਦਾਸ ਲੱਗੇ ਨਾ ਕਰਨ, ਖਾਲਸਾ ਕਾਲਜ ਦੇ ਪ੍ਰੋਫੈਸਰ ਅਰਦਾਸ ਕਰਨ ਲੱਗਿਆ, ਉਹਨਾਂ ਨੇ ਅਰਦਾਸ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੱਲ ਆਖੀ। ਅਜੇ 100 ਸਾਲ ਪੂਰਾ ਨਹੀਂ ਹੋਇਆ ਇਸ ਸਾਕੇ ਨੂੰ, 100 ਸਾਲ ਹੋਣ ਵਿੱਚ ਅਜੇ ਲਗਭਗ 14 ਸਾਲ ਬਾਕੀ ਨੇ, 100 ਸਾਲ ਆਇਆ ਨਹੀਂ ਨਨਕਾਣਾ ਸਾਹਿਬ ਦੇ ਸਾਕੇ ਹੋਏ ਨੂੰ, ਅਜੇ ਬਹੁਤਾ ਸਮਾਂ ਲੰਬਾ ਨਹੀਂ ਹੋਇਆ। ਬਹੁਤ ਬਜ਼ੁਰਗ ਇੱਦਾਂ ਦੇ ਜਿਉਂਦੇ ਨੇ ਜਿਨ੍ਹਾਂ ਨੇ ਉਹ ਸਾਰਾ ਪਤਾ ਹੈ, ਜਿਨ੍ਹਾਂ ਨੂੰ ਯਾਦ ਵੀ ਹੈ, ਜਿਹੜੇ 100-100 ਸਾਲ ਦੇ ਨੇ ਉਹਨਾਂ ਨੂੰ ਯਾਦ ਹੈ ਵੀ ਅਸੀਂ ਉਦੋਂ 15-16 ਸਾਲ ਦੇ ਸੀ। ਪਿਛਲੀ ਲੰਘੀ ਸਦੀ 19ਵੀਂ ਸਦੀ ਵਿੱਚ ਇਹ ਸਭ ਕੁਝ ਹੋਇਆ। ਤੇ ਜਦੋਂ ਅਰਦਾਸ ਲੱਗਾ ਨਾ ਕਰਨ ਅਰਦਾਸੀਆ ਸਿੰਘ, ਅਰਦਾਸ ਕਰਦਿਆਂ ਕਰਦਿਆਂ ਉਹਨੇ ਇਹ ਬਚਨ ਆਖੇ, ਅਰਦਾਸ ਕਰਨ ਤੋਂ ਪਹਿਲਾਂ ਆਖਿਆ ਉਹ ਜਿਹੜੇ ਲੋਕ ਸਿੱਖ ਧਰਮ ਤੇ ਸ਼ੱਕ ਕਰਦੇ ਨੇ ਇਹਨਾਂ ਨੇ ਅਰਦਾਸ ਵਿੱਚ ਇਹ ਗੱਲਾਂ ਸ਼ਾਮਲ ਕੀਤੀਆਂ ਨੇ ਵੀ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਇਹ ਗੱਲਾਂ ਸਿੱਖਾਂ ਨੇ ਐਵੇਂ ਹੀ ਅਰਦਾਸ ਵਿੱਚ ਸ਼ਾਮਲ ਕਰ ਲਈਆਂ ਨੇ ਓਏ ਬੰਦ ਬੰਦ ਕਟਾਉਣੇ ਕਿਤੇ ਸੌਖੇ ਪਏ ਨੇ ਖੋਪਰੀਆਂ ਲੁਹਾਉਣੀਆਂ ਕਿਤੇ ਸੌਖੀਆਂ ਪਈਆਂ ਨੇ ਬੱਚਿਆਂ ਦੇ ਟੋਟੇ ਟੋਟੇ ਕਰਾਉਣੇ ਇਹ ਕਿਤੇ ਸੌਖੇ ਪਏ ਨੇ ਤੇ ਜਿਹੜੇ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਉਹਦੇ ਵਿੱਚ ਇੱਕ 8 ਸਾਲ ਦਾ ਬੱਚਾ ਵੀ ਸੀ ਭਾਈ ਦਰਬਾਰਾ ਸਿੰਘ 8 ਸਾਲ ਦਾ ਤੇ ਭਾਈ ਲਛਮਣ ਸਿੰਘ ਉਹਨਾਂ ਦਾ ਮੋਹਰੀ ਸੀ ਤੇ ਜਦੋਂ ਅਰਦਾਸ ਲੱਗਿਆ ਨਾ ਕਰਨ ਭਾਈ ਉੱਥੇ ਪ੍ਰੋਫੈਸਰ ਖਾਲਸਾ ਕਾਲਜ ਦਾ ਉਹਨੇ ਫਿਰ ਅਰਦਾਸ ਕਰਨ ਤੋਂ ਪਹਿਲਾਂ ਉੱਚੀ ਗਰਜਵੀਂ ਆਵਾਜ਼ ਵਿੱਚ ਆਖਿਆ ਸੀ ਓਏ ਦੁਨੀਆ ਦੇ ਲੋਕੋ ਜਿਹੜੇ ਸਿੱਖ ਧਰਮ ਤੇ ਸ਼ੱਕ ਕਰਦੇ ਹੋ ਨਾ ਤੁਸੀਂ ਵੀ ਇਹ ਐਵੇਂ ਹੀ ਇਹਨਾਂ ਨੇ ਅਰਦਾਸ ਚ ਸ਼ਾਮਲ ਕੀਤਾ ਹੈ ਆ ਵੇਖੋ ਆ ਕੇ ਅਸੀਂ ਅਜੇ ਸੰਸਕਾਰ ਨਹੀਂ ਕੀਤਾ ਸੰਸਕਾਰ ਅਜੇ ਨਹੀਂ ਕੀਤਾ 122 ਖੋਪਰੀਆਂ ਪਈਆਂ ਨੇ ਆ ਅੱਧ ਸੜੀਆਂ ਲਾਸ਼ਾਂ ਪਈਆਂ ਨੇ ਆ 10 ਟੋਕਰੇ ਮਾਸ ਤੇ ਪਏ ਨੇ ਜਿਹਦੇ ਅੰਦਰ ਸ਼ੱਕ ਏ ਉਹ ਆ ਕੇ ਵੇਖ ਲੋ ਸਿੱਖ ਜੋ ਅਰਦਾਸ ਵਿੱਚ ਕਹਿੰਦੇ ਨੇ ਇਹ ਕਰਕੇ ਵੀ ਵਿਖਾਉਂਦੇ ਨੇ ਜੋ ਸਿੱਖ ਅਰਦਾਸ ਵਿੱਚ ਕਹਿੰਦਾ ਉਹ ਕਰਕੇ ਵੀ ਵਿਖਾਉਂਦਾ ਅਰਦਾਸ ਸਾਡੀ ਏਦਾਂ ਦੀ ਸਾਡੇ ਪੂਰਵਜਾਂ ਨੇ ਮੁਖੀਆਂ ਨੇ ਖਾਲਸੇ ਨੇ ਬਣਾਈ ਆ ਕਿ ਉਹੀ ਇੱਕ ਬਹੁਤ ਵੱਡਾ ਪ੍ਰਚਾਰ ਹੈ ਕੋਈ ਇਸ ਗੱਲ ਨੂੰ ਸਮਝਣ ਵਾਲਾ ਹੋਵੇ ਜਦੋਂ ਅਰਦਾਸ ਆਏਗੀ ਸਾਨੂੰ ਯਾਦ ਆ ਜਾਣਾ ਐਸੇ ਐਸੇ ਪਿਆਰੇ ਧਰਮ ਨਾ ਛੱਡਿਆ ਜਿਨ੍ਹਾਂ ਨੇ ਪੁਰਜਾ ਪੁਰਜਾ ਹੋ ਗਏ ਬੰਦ ਬੰਦ ਕਟਾ ਲਏ
ਤੇਰੇ ਸਿੱਖਾਂ ਨੇ ਧਰਮ ਨਾ ਛੱਡਿਆ ਪੁਰਜਾ ਪੁਰਜਾ ਹੋ ਗਏ ਸੂਰ ਗੱਜ ਕੇ ਛੱਡਿਆ ਜੀ ਪੁਰਜਾ ਪੁਰਜਾ ਹੋ ਗਏ
ਪੀਰਾਂ ਨੂੰ ਚੀਥਰੇ ਚੀਥਰੇ ਕਰ ਦਿੱਤਾ। ਇਤਿਹਾਸ ਪੜ੍ਹ ਕੇ ਵੇਖੀਏ ਹੈਰਾਨੀ ਹੁੰਦੀ ਆ, ਜਿੱਥੇ ਬੰਦ ਬੰਦ ਕਟਾਏ ਦੀ ਗੱਲ ਆਉਂਦੀ ਆ ਭਾਈ ਮਨੀ ਸਿੰਘ ਦੀ ਯਾਦ ਆ ਜਾਂਦੀ ਆ। ਪਰ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕੱਟਿਆ ਗਿਆ, ਬਾਬਾ ਬੰਦਾ ਸਿੰਘ ਬਹਾਦਰ ਦਾ ਵੀ ਬੰਦ ਬੰਦ ਕੱਟਿਆ। ਪਹਿਲਾਂ ਹਾਥੀਆਂ ਦੇ ਨਾਲ ਬੰਨਿਆ ਵੀ ਗਿਆ, ਲਤਾੜਿਆ ਵੀ ਗਿਆ, ਫਿਰ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ, ਫਿਰ ਬਾਬਾ ਬੰਦਾ ਸਿੰਘ ਬਹਾਦਰ ਦਾ ਬੰਦ ਬੰਦ ਵੀ ਕੱਟਿਆ। ਭਾਈ ਮਨੀ ਸਿੰਘ ਵਾਂਗਰਾਂ ਜਿੱਥੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਦੀ ਗੱਲ ਆਵੇ, ਉੱਥੇ ਉਹਨਾਂ ਦੀ ਖੋਪਰੀ ਲਾਉਣ ਦੀ ਗੱਲ ਆਵੇਗੀ ਵੀ ਖੋਪਰੀ ਲਾ ਕੇ ਸ਼ਹੀਦ ਕੀਤਾ। ਪਰ ਜਿੱਥੇ ਭਾਈ ਤਾਰੂ ਸਿੰਘ ਦੀ ਖੋਪੜੀ ਉਤਾਰੀ ਗਈ ਉਹ ਦੂਜੇ ਦਿਨ ਦੀ ਗੱਲ ਆ। ਇੱਕ ਦਿਨ ਪਹਿਲਾਂ ਭਾਈ ਸਾਹਿਬ ਤਾਰੂ ਸਿੰਘ ਜੀ ਨੂੰ ਚਰਖੜੀ ਤੇ ਵੀ ਚਾੜਿਆ ਗਿਆ ਸੀ। ਆਖੋ ਸਤਨਾਮ। ਜਿੱਥੇ ਚਰਖੜੀ ਤੇ ਭਾਈ ਸਵੇਗ ਸਿੰਘ ਤੇ ਭਾਈ ਸ਼ਹਿਬਾਜ਼ ਸਿੰਘ ਦੋਵੇਂ ਪਿਓ ਪੁੱਤ ਚਰਖੜੀਆਂ ਤੇ ਚੜੇ ਨੇ, ਉੱਥੇ ਭਾਈ ਸਾਹਿਬ ਭਾਈ ਤਾਰੂ ਸਿੰਘ ਵੀ ਚਰਖੜੀ ਤੇ ਚੜੇ ਆ, ਪਰ ਭਾਈ ਸਵੇਗ ਸਿੰਘ ਤੇ ਭਾਈ ਸ਼ਹਿਬਾਜ਼ ਸਿੰਘ ਉਹ ਚਰਖੜੀਆਂ ਤੇ ਸ਼ਹੀਦ ਹੋ ਗਏ ਸੀ। ਪਰ ਭਾਈ ਤਾਰੂ ਸਿੰਘ ਜੀ ਚਰਖੜੀ ਤੇ ਚੜੇ ਜ਼ਰੂਰ ਸੀ, ਇੱਕ ਵਾਰੀ ਬੇਹੋਸ਼ ਹੋ ਗਏ ਤੇ ਸ਼ਾਮ ਵੇਲੇ ਹੋਸ਼ ਆ ਗਈ ਸੀ। ਭਾਈ ਸਾਹਿਬ ਤਾਰੂ ਸਿੰਘ ਜੀ ਨੂੰ ਹੋਸ਼ ਆ ਗਈ ਸੀ, ਕੋਸ਼ਿਸ਼ ਤੇ ਇਹ ਸੀ ਵੀ ਸ਼ਹੀਦ ਕਰ ਦਿਓ, ਪਰ ਭਾਈ ਤਾਰੂ ਸਿੰਘ ਜੀ ਨੂੰ ਹੋਸ਼ ਆ ਗਈ, ਫਿਰ ਖੋਪਰੀ ਲਾਉਣ ਦਾ ਹੁਕਮ ਹੋਇਆ। ਪੂਲਾ ਪਿੰਡ ਸੀ ਭਾਈ ਸਾਹਿਬ ਤਾਰੂ ਸਿੰਘ ਹੋਣਾ ਦਾ, ਪੂਲਾ ਨਗਰ। ਸਤ ਸੰਗਤ ਜੀ, ਲਾਹੌਰ ਦੇ ਲਾਗੇ ਪੈਂਦਾ ਸੀ, ਬੜਾ ਚੰਗਾ ਸੁਭਾਅ ਸੀ ਭਾਈ ਸਾਹਿਬ ਤਾਰੂ ਸਿੰਘ ਹੋਣਾ ਦਾ। ਇਹਨਾਂ ਨੇ ਆਏ ਗਏ ਦੀ ਸੇਵਾ ਕਰਨੀ, ਭਾਵੇਂ ਉਹ ਹਿੰਦੂ ਹੋਵੇ, ਭਾਵੇਂ ਮੁਸਲਮਾਨ ਹੋਵੇ ਤੇ ਭਾਵੇਂ ਸਿੱਖ ਹੋਵੇ, ਸਾਰਿਆਂ ਨੂੰ ਜਲ ਪਾਣੀ ਛਕਾਉਣਾ। ਪਿੰਡ ਵਿੱਚ ਕੋਈ ਵੀ ਆਉਣਾ, ਲੰਗਰ ਹਮੇਸ਼ਾ ਚੱਲਦਾ ਰਹਿੰਦਾ ਸੀ ਭਾਈ ਤਾਰੂ ਸਿੰਘ ਦਾ, ਲੰਗਰ ਚਲਾਉਂਦੇ ਸੀ। ਕੋਈ ਮਾਇਆ ਦਾ ਸਾਧਨ ਨਹੀਂ, ਬਹੁਤ ਲੋਕ ਤੇ ਐਸੇ ਨੇ ਜਿਨ੍ਹਾਂ ਨੇ ਲੰਗਰਾਂ ਦੇ ਨਾਂ ਤੇ ਮਾਇਆ ਇਕੱਠੀ ਕਰਨੀ ਹੁੰਦੀ ਹੈ। ਕਿਵੇਂ ਕਰਨਾ ਪਿਆ ਦਿਓ, ਬਹੁਤ ਲੋਕ ਇੱਦਾਂ ਦੇ ਆ। ਮੈਨੂੰ ਇੱਕ ਪਿੱਛੇ ਜੇ ਕਹਿੰਦੇ ਬਾਬਾ ਜੀ ਫਤਿਹਗੜ੍ਹ ਸਾਹਿਬ ਆਪਾਂ ਲੰਗਰ ਲਾਈਏ, ਮੈਂ ਕਿਹਾ ਕੀ ਹੋਊ? ਕਹਿੰਦੇ ਹੋਣਾ ਕੀ ਆ ਜੀ? ਕਹਿੰਦੇ ਜੀ ਅਖੰਡ ਪਾਠ ਸਾਹਿਬ ਆਪਾਂ ਕਰ ਲਾਂਗੇ, ਪਾਲਕੀ ਸਾਹਿਬ ਆਪਣੇ ਕੋਲ ਹੈ। ਮੈਂ ਕਿਹਾ ਫੇਰ ਆਪਾਂ ਉੱਥੇ ਦੀਵਾਨ ਵੀ ਲਾਵਾਂਗੇ, ਸੰਗਤ ਬੜੀ ਆਉਣੀ। ਮੈਂ ਕਿਹਾ ਚਲੋ ਹਾਜ਼ਰੀ ਤੇ ਆਪਾਂ ਕਿਸੇ ਵੀ ਸਟੇਜ ਤੇ ਭਰ ਲਈਏ। ਉਹ ਕਹਿੰਦੇ ਬਾਬਾ ਜੀ ਨਹੀਂ, ਆਪਾਂ ਲੰਗਰ ਲਾਉਂਦੇ ਆ, ਰਾਸ਼ਨ ਪਾਣੀ ਤੇ ਸਾਰਾ ਸੰਗਤਾਂ ਨੇ ਜਿੰਨਾ ਸੀਧਾ ਸਮਾਨ ਸਾਰਾ ਇਲਾਕੇ ਚੋਂ ਇਕੱਠਾ ਕਰ ਲੈਂਦੇ ਆ। ਕਹਿੰਦੇ ਚੜਾਵਾ ਸਾਰਾ ਆਪਣਾ, 10 ਲੱਖ ਤੇ ਹੋ ਹੀ ਜਾਊ। ਆਖੋ ਸਤਨਾ। ਕਹਿੰਦੇ ਜੀ 10 ਲੱਖ ਤੇ ਹੋ ਹੀ ਜਾਣਾ। ਤੇ ਵੇਖੋ ਲੰਗਰ ਨੂੰ ਕਈ ਲੋਕਾਂ ਨੇ ਇੱਕ ਇਨਕਮ ਦਾ ਸਾਧਨ ਬਣਾਇਆ ਹੋਇਆ, ਲੰਗਰ ਨੂੰ ਉਹਨਾਂ ਲੋਕਾਂ ਨੇ ਕੇਵਲ ਇੱਕ ਬਿਜ਼ਨਸ ਬਣਾ ਲਿਆ ਵੀ ਇਹ ਸਾਰਿਆਂ ਨਾਲੋਂ ਸੌਖਾ ਕੰਮ ਆ। ਪਰ ਇੱਕ ਗੱਲ ਹਮੇਸ਼ਾ ਯਾਦ ਰੱਖਣਾ, ਜਿਹੜਾ ਉਹ ਇੱਕ ਇੱਕ ਦੋ ਦੋ ਰੁਪਏ ਜਾਂ 5-5, 10-10, 100 ਰੁਪਏ ਜੋ ਵੀ ਸੰਗਤਾਂ ਭੇਟਾਵਾਂ ਕਰਦੀਆਂ ਨੇ, ਭੇਟਾ ਕਰਨ ਵਾਲੇ ਦੇ ਹੱਥ ਚ 100 ਨਾ ਵੇਖੋ, ਉਹਦੇ ਦੁੱਖ ਵੇਖੋ ਕਿੰਨੇ ਨੇ। ਆਖੋ ਸਤਿਨਾਮ। ਦੁੱਖ ਵੇਖੋ ਕਿੰਨੇ ਆ ਉਹਦੇ, ਹਿੱਸੇਦਾਰ ਬਣਨਾ ਪੈਣਾ ਫਿਰ ਉਹ ਸਾਰੇ ਹੀ ਇਕੱਠੇ ਆ ਚਿੰਬੜਦੇ ਨੇ। ਤਾਂ ਹੀ ਤੇ ਮੇਰੇ ਵਰਗੇ ਬਾਬੇ ਬਿਮਾਰ ਬਹੁਤੇ ਰਹਿੰਦੇ ਨੇ। ਆਖੋ ਸਤਿਨਾਮ। ਬਈ ਸਰੀਰ ਢਿੱਲਾ ਮੱਠਾ ਰਹਿਣਾ ਹੀ ਆ, ਜਦੋਂ ਲੋਕਾਂ ਦੇ ਘਰਾਂ ਦਾ ਖਾਈਏ ਤੇ ਉਹਨਾਂ ਜਪ ਤਪ ਹੋਵੇ ਨਾ, ਤੇ ਫਿਰ ਉਹ ਬਿਮਾਰੀਆਂ ਕਿਹਨੂੰ ਲੱਗਣਗੀਆਂ? ਉਹ ਰੋਗ ਕਿਹਦੇ ਕੋਲ ਜਾਣਗੇ? ਉਹ ਵੀ ਤੇ ਲੱਗਣੇ ਆ ਨਾ ਫਿਰ ਆ ਕੇ। ਉਹਨਾਂ ਜਪ ਤਪ ਹੁੰਦਾ ਨਹੀਂ। ਤੇ ਮੈਂ ਰਾਤ ਵੀ ਦੀਵਾਨ ਚ ਇੱਥੇ ਬੇਨਤੀ ਕਰਦਾ ਸਾਂ, ਮੈਂ ਕਿਹਾ ਪ੍ਰੇਮੀਓ, ਮਹਾਂਪੁਰ ਕਹਿੰਦੇ ਹੁੰਦੇ ਸੀ ਵੀ ਜੇ ਗੁਰੂ ਘਰ ਦਾ ਲੰਗਰ ਛਕਦੇ ਹੋ ਨਾ, ਜੇ ਗੁਰੂ ਘਰ ਦਾ ਪ੍ਰਸ਼ਾਦਾ ਛਕਦੇ ਹੋ ਤੇ ਘੱਟ ਤੋਂ ਘੱਟ ਘੱਟ ਤੋਂ ਘੱਟ 10 ਜਣਿਆਂ ਦੇ 11 ਜਣਿਆਂ ਦੇ ਭਾਂਡੇ ਮਾਂਜੋ, ਫਿਰ ਵਜਨ ਲੈ ਜਾਂਦਾ ਨਹੀਂ, ਤੇ ਫਿਰ ਲੰਗਰ ਵਿੱਚ ਯੋਗਦਾਨ ਪਾ ਦਿਓ, ਹਿੱਸਾ ਪਾ ਦਿਓ। ਜੇ ਇਹ ਵੀ ਨਹੀਂ ਤੇ ਫਿਰ ਇੱਕ ਪਾਠ ਜਪਜੀ ਸਾਹਿਬ ਦਾ ਕਰ ਦਿਓ, ਦੋ ਪਾਠ ਚੌਪਈ ਸਾਹਿਬ ਦੇ ਕਰ ਦਿਓ, ਮੂਲ ਮੰਤਰ ਦੀਆਂ 2 ਮਾਲਾ ਕਰ ਦਿਓ, ਫਿਰ ਠੀਕ ਹੋ ਜਾਂਦਾ ਕੰਮ। ਸੇਵਾ ਨਾ ਜਪਜੀ ਸਾਹਿਬ, ਲੰਗਰਾਂ ਵਿੱਚ ਹਿੱਸਾ ਵੀ ਉੱਥੇ
جتھے کوئی سانجی تھاں ہووے اے ہمیشہ یاد رکھیو جیڑے لنگر وچ حصہ پاؤن لگے ہاں اے کسے بابے دے اکاؤنٹ وچ جمع نہ ہو جائے آکھو ستنام آج جڑے سنگتاں دے لنگر لگدے نے ایتھے کافی حد تک مرد دی کرپا کیونکہ سانجا کم ہوندا جدو پنجا جنے کٹھے ہو کے لگے آ تے ایک جے کھا جاندا تے او ڈردا وی رولا پے جانا سب نو پتہ لگ جانا کھانا لین دے وچ کنڈی لائی لینی ہوندی ہے ماڑی موٹی پر پھر بھی کافی حد تک بچت ہوندی ہے تے جڑا ایک جنا اٹھ کے کلے اوناں کول پھر اوناں نو کسے نے حساب کتاب پوچھنا نہیں ہوندا تے دان پن وی اوتھے کرنا جتھے ویکھنا وی ساڈا پھلی پوت ہو گئے دان دیتا بھی انہوں نے پڑھا گرو گوبند سنگھ مرد بچن نے بھی جتھے دان کرنا وہ چنگی طرح پہلا ویخ لئی پر چنگی طرح پرکھ لئی تے ساڈا حال کتنا دا نہ جب جی صاحب نہ جپ تپ کوئی تے رہ گئی گل لنگر دے پانڈے مانجن دی تے لنگران دے پانڈے تے اسی انہیں کو مانجنے ہیں بھی جدوں پنگت وچ بیٹھے ہوئیے پنگت مین سار نالے پرشادہ شکی جائی رہا تے نالے ارداش شروع کر دینے ہیں بھی سچے پاشا میر کرو رحمت کرو صدگرو جی بخشش کرو کی دیتے میرے تے نہیں میرے نالا لے جڑا نال بیٹھا شکتا ہے او قادی ایسی بخشش کرو ایسی کرپا کرو ایسی ادے مانتے میر پاؤ بھی میرے آڑے پانڈے بھی لے دی چوک کے ساڈا حال تے اتنا دا آپو اپنے منا چ جاتی مار کے ویکھو سیوا دی بھاونا بہت کٹ گئی ہے بہت کٹ گئی ہے ہن ویکھو دربار صاحب جاؤ گے تسی حیران ہو جاؤ گے بھی ایک دن وچ کروڑا روپیہ اتھے چڑھاوا چڑھ جاتا کنی سنگت متھا ٹیکن آؤں آ پنڈال جہاں اتنے لگیا نا سات آ ٹھیکڑ چ لگیا ہوا آ ٹھیکڑ چ ہوئے گا اتھے تے تین گھنٹے چ بھر گیا متھا تین گھنٹے ٹکیا تے بھر گیا اوتھے تے چوبی گھنٹے ادا لائن لگی رہندیاں نے حساب لا کے ویکھو پھر کنے کیلے دا پنڈال چاہیے گردوارا پربندک کمیٹی جیڑی ہے شرومنی کمیٹی انہوں نے پرشادے پکاؤن واسطے مشین رکھی ہے کہ بیبیاں پکاؤں ہاں چھبی لاکھ دی انہوں نے مشین لے آندی ہوتے باہروں منگائی ہے جو مشین جی پرشادے پک پک آدھے آ جے کہندے انہوں نے پوچھو بھی کی گل مشین چ کیوں وہ کہندے بیبیاں نو کہی دا پرشادے پکاؤ کہندے روٹیاں گھر بھی تے روٹیاں ہی پکاؤنیاں نے ہن گردوارے آ کے بھی جے آہی کچھ کرنا تے پھر ایتھے آن دا فائدہ کی سیوا بہت کٹ گئی ساڈے کو تے سیوا ہی سب تو وڈا تپ سی سیوا تو ٹلنے آ سی سیوا تو ڈر لگدا پر گرمکھو سیوا کرن تو کدے چجکنا نہیں چاہیدا کر کے کوئی ویکھ لو سیوا نو لگدا میوا سیوا دے وچ بڑا بڑا پھڑ سیوا کر کے سب کچھ ملنا سیوا نال ہی من شدھ ہونا سیوا نال ہی اندر واہگرو دا نام ٹکے گا جے سیوا نہیں کران گے تے ہنکار دیاں تریڑا آ جان گیا پھر ہومے ہو جاندی ہے جے نام دی دات ادا ہی مل جائے نا پھر ہومے ہو جاندی ہے ستگر کی سیوا سفل ہے جے کو کرے چت لائے من چندیا پھل پاونا ہومے وچوں جائے گرو کے لال بھائی صاحب تارو سنگھ جی جنہاں نے امرت دی دات لئی بھائی منی سنگھ ہونا تو بھائی منی سنگھ پنجاں پیاریاں وچ شامل سن پنجاں پیاریاں چ لگے بھائی منی سنگھ نے بھائی تارو سنگھ نو امرت چکایا تے جدوں سنگھ صاحب بھائی منی سنگھ جی شہید ہو گئے بھائی تارو سنگھ کہندے نے اے پروردگار اے گرو گوبند سنگھ پتا جی جویں آپ جی نے کرپا کر کے بھائی منی سنگھ جی دی لائی تے لائی ہوئی نو توڑ نبا دتا نا جویں بھائی منی سنگھ نو شہیدی دا گفا بخشیا بند بند کٹ کے بھائی منی سنگھ دی انوکھی شہیدی ہوئی ہے تے سدگرو مینوں امر دی داد دین والے بھائی منی سنگھ سن مینوں گرو گھر نال جوڑن والے بھائی منی سنگھ سن ایدہ ہی کوئی گفا میری جھولی چ وی پا دیو آکھو ساتنام
واہگرو
کرپا کرو موہے مرنے کا
کبیر موہے مرنے کا جاؤ ہر کے خواہ
بنتی سن لیجے اور نہ مانگت ہوں تم تے کش چاہت ہوں چت میں سوئی کیجے شاسترن سیوں آت ہیرن پیتر جوج مروں تو ساچ پتیجے سنت سہائے صدا جگمائیں کرپا کر شیام اے ہے مرد سچے پاشا میرے تے بھی میر کریو جویں سنگھ سا پائی منی سنگھ جی دی چوڑی وچ سیدھی دا گفا پایا نا ایک وکھری جی شہید ایک میدان جنگ وچ جوج کے تے پھٹ کھا کے سارے شہید ہوندے آ سنگھ صاحب بھائی منی سنگھ ہوناں دا بند بند کٹیا گیا تے اے پتا دھن گرو گوبند سنگھ جی میری جھولی وچ وی ایداں دی کوئی شہید پایو آکھو ستنام
واہگرو
ایداں دا گفا میری جھولی وچ وی پا دیو ویکھو ایک سکھ دی منگ تے ہن بھائی صاحب تارو سنگھ جی دا سبھا سی بڑا نگا اوتھے نیڑے جنگلاں دے وچ لکدے پھردے سمے دیاں سرکاراں ورودھ سن سنگاں دی چڑھدی کلا برداشت نہ ہوئی چھاپے پینے تے سنگھ جنگلاں چ رہندے آ تے کدے کدے سنگاں نے اوتھے نیڑے جنگل چاونا بھائی صاحب تارو سنگھ ہوناں نے انہاں نوں بستر دینے سوا کے انہاں نوں پرشادا چھکاونا آپ چھولے کھا کے گزارا کرنا آپ بھکھے بھی رہنا اونا سنگھا نو جل پانی دی سیوا کرنی کیوں کیونکہ ایک قوم دے پہرے دار نے ڈٹ کے سیوا کرنی تے سما لنگدا گیا لنگدا گیا ہولی ہولی زکریہ خان نے بڑی کرڑائی کر دتی کہ کتے بھی پتہ لگدا کوئی سنگھ تے سارے علاقے دے چگل خور بندے سارے کٹھے کر لے مخبر وہ کہندے بھائی جے تواڈے علاقے وچوں کوئی سنگھ پھڑیا گیا تے تواڈی شامت آ جانی ہے سارے پتہ کرو آلے دوالے بہت پھردے نے بھائی صاحب تارو سنگھ نو جان دے تے سارے ہی سی پر بھائی تارو سنگھ ہونا دی کسے نے اج تک شکایت نہیں سی کیتی اوتھے نیڑے رہن والا ਇੱਕ ਹਰ ਭਗਤ ਨਿਰੰਜਨੀ ਹੈ। ਹਿੰਦਾਲ ਦੀ ਬਾਬੇ ਹੰਦਾਲ ਦੀ ਕੁੱਲ ਵਿੱਚੋਂ ਸੀ, ਹੈ ਬੇਮੁਖ ਸੀ, ਸਿੱਖੀ ਨੂੰ ਨਹੀਂ ਸੀ ਮੰਨਦਾ, ਇਹਨੂੰ ਹਰ ਭਗਤ ਨਿਰੰਜਨੀਆਂ ਕਹਿੰਦੇ ਸੀ। ਇਹਨੇ ਫਿਰ ਸਿੰਘ ਸਾਹਿਬ ਭਾਈ ਤਾਰੂ ਸਿੰਘ ਹੋਣਾ ਨੂੰ ਵੇਖਿਆ, ਉਹ ਕਹਿੰਦੇ ਵੀ ਇੰਨੇ ਸਿੰਘਾਂ ਨੂੰ ਫੜਿਆ ਗਿਆ, ਲਾਹੌਰ ਲਿਜਾ ਕੇ ਸ਼ਹੀਦ ਕਰਾਇਆ ਗਿਆ, ਕਰ ਦਿੱਤਾ ਗਿਆ, ਇਹ ਲਾਹੌਰ ਦੀ ਬਿਲਕੁਲ ਕੰਧਾਂ ਦੇ ਨਾਲ ਬੈਠਾ ਪੂਲੇ ਪਿੰਡ ਵਿਚ ਰਹਿਣ ਵਾਲਾ ਤਾਰੂ ਸਿੰਘ ਇਹ ਕਿਵੇਂ ਜਿਉਂਦਾ ਬੈਠਾ, ਇਹਨੂੰ ਅੱਜ ਤੱਕ ਕਿਉਂ ਨੀ ਕਿਸੇ ਨੇ ਗ੍ਰਿਫ਼ਤਾਰ ਕਰਵਾਇਆ। ਸੰਗਤ ਦੇ ਚਰਨਾਂ ਚ ਬੇਨਤੀ ਹੈ ਕਿ ਜਦੋਂ ਪੰਜ ਪਿਆਰਿਆਂ ਨੇ ਆਣਾ, ਉਹਨਾਂ ਦਾ ਆਉਂਦਿਆਂ ਦਾ ਪਤਾ ਲੱਗ ਜਾਣਾ, ਤੇ ਤੁਸੀਂ ਕਿਰਪਾ ਕਰਕੇ ਜੇ ਬਹਿ ਜਾਓ, ਕੋਈ ਖੜੇ ਨਾ ਹੋਵੋ, ਇਕਾਗਰਤਾ ਬਣਾ ਕੇ ਰੱਖੋ, ਪੂਰਾ ਧਿਆਨ ਦੇਣਾ। ਹਰ ਭਗਤ ਨਿਰੰਜਣੀਏ ਨੇ ਭਾਈ ਤਾਰੂ ਸਿੰਘ ਜੀ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਕੁਝ ਕੁ ਦਿਨਾਂ ਬਾਅਦ ਸਾਰੀ ਰਿਪੋਰਟ ਦੇ ਦਿੱਤੀ ਜਾ ਕੇ ਲਾਹੌਰ, ਜ਼ਕਰੀਆ ਖਾਨ ਨੂੰ ਆਖਿਆ ਜੀ ਤੁਹਾਡੀਆਂ ਆ ਲਾਹੌਰ ਦੀਆਂ ਕੰਧਾਂ ਦੇ ਨਾਲ ਇੱਕ ਬਹੁਤ ਵੱਡਾ ਬਾਗੀ ਗਦਾਰ, ਭਾਈ ਤਾਰੂ ਸਿੰਘ ਲੋਕ ਉਹਨੂੰ ਕਹਿੰਦੇ ਆ, ਉਹ ਆਪਣੇ ਨਾਲ ਹੀ ਬੈਠਾ, ਅੱਜ ਤੱਕ ਉਹਨੂੰ ਕਿਸੇ ਨੇ ਫੜਿਆ ਹੀ ਨਹੀਂ, ਤੇ ਉੱਤੋਂ ਉੱਤੋਂ ਬੜਾ ਮਿੱਠਾ ਸੱਚੇ, ਉੱਤੋਂ ਉੱਤੋਂ ਬਹੁਤ ਮਿੱਠਾ, ਤੇ ਅੰਦਰੋਂ ਕਹਿੰਦਾ ਜੀ ਬੜੀਆਂ ਛੁਰੀਆਂ ਚਲਾ ਰਿਹਾ ਤੇ ਉਹਨੂੰ ਛੇਤੀ ਗ੍ਰਿਫ਼ਤਾਰ ਕਰਵਾਓ। ਗੱਲ ਮੁਕਾਈਏ, ਜ਼ਕਰੀਆ ਖਾਨ ਨੇ 500 ਦੇ ਲਗਭਗ ਸਿਪਾਹੀ ਭੇਜੇ ਤੇ ਨਾਲ ਸਾਧ ਸੰਗਤ ਜੀ ਹੋਰ ਵੀ ਬੇਅੰਤ, ਨਵਾਬ ਜਾਓ ਉਹਨੂੰ ਫੜ ਕੇ ਲੈ ਕੇ ਆਓ, ਗ੍ਰਿਫ਼ਤਾਰ ਕਰਕੇ ਲੈ ਕੇ ਆਓ। ਤੇ ਜਦੋਂ ਪੂਲੇ ਨਗਰ ਦੇ ਵਿਚ ਫੌਜਾਂ ਆਈਆਂ ਤੇ ਸਾਧ ਸੰਗਤ ਜੀ ਉਹਨਾਂ ਦਾ ਜਿਹੜਾ ਮੁਖੀ ਹੈ ਉਹਨੇ ਆਉਣ ਸਾਰ ਪਿੰਡ ਦੇ ਸਾਰੇ, ਜਿਵੇਂ ਹੁਣ ਅੱਜ ਕੱਲ ਪੰਚਾਇਤਾਂ ਨੇ ਮੋਹਤਵਾਰ ਬੰਦੇ ਇਕੱਠੇ ਕੀਤੇ ਤੇ ਪੂਲਾ ਨਿਵਾਸੀਆਂ ਨੂੰ ਆਖਿਆ, ਕਹਿੰਦੇ ਉਹ ਪਿੰਡ ਵਿਚ ਤੁਸੀਂ ਇੱਕ ਬੜਾ ਵੱਡਾ ਬਾਗੀ ਗਦਾਰ ਉਹਨੂੰ ਪਾਲਿਆ ਹੋਇਆ, ਤੁਸੀਂ ਅੱਜ ਤੱਕ ਸ਼ਿਕਾਇਤ ਨਹੀਂ ਕੀਤੀ, ਉਹਨੂੰ ਤੁਸੀਂ ਆਪਣੇ ਪਿੰਡ ਚ ਲੁਕੋ ਕੇ ਰੱਖਿਆ ਹੋਇਆ, ਇਸ ਕਰਕੇ ਅੱਜ ਸਾਰੇ ਪਿੰਡ ਨੂੰ ਮੈਂ ਖਤਮ ਕਰ ਦੇਣਾ, ਅੱਜ ਤੁਹਾਡਾ ਪੂਲੇ ਦਾ ਕੱਲਾ ਕੱਲਾ ਘਰ ਲੁੱਟ ਕੇ ਲੈ ਕੇ ਜਾਵਾਂਗੇ, ਤੁਸੀਂ ਅੱਜ ਤੱਕ ਤਾਰੂ ਸਿੰਘ ਦੀ ਸ਼ਿਕਾਇਤ ਕਿਉਂ ਨਹੀਂ ਕੀਤੀ। ਜਿੰਨੇ ਪਿੰਡ ਦੇ ਮੋਹਤਵਾਰ ਸਨ ਉਹ ਸਾਰੇ ਕਹਿਣ ਲੱਗੇ ਜੀ ਤੁਹਾਨੂੰ ਗਲਤ ਫਹਿਮੀ ਹੋ ਗਈ ਆ, ਮੁਹੰਮਦ ਖਾਂ ਉਹਨਾਂ ਦਾ ਮੁਖੀ ਸੀ ਫੌਜ ਦਾ, 500 ਨਾਲ ਹੋਰ ਪਠਾਨ ਤੁਰਕ ਗਏ ਟਿੱਡੀ ਦਲ, ਤੇ ਉਹ ਕਹਿਣ ਲੱਗੇ ਜੀ ਤੁਹਾਨੂੰ ਗਲਤ ਫਹਿਮੀ ਹੋ ਗਈ ਆ, ਭਾਈ ਤਾਰੂ ਸਿੰਘ ਵਰਗਾ ਤੇ ਸਾਡੇ ਪਿੰਡ ਚ ਕੋਈ ਵੀ ਨਹੀਂ, ਉਹ ਤੇ ਬਹੁਤ ਰਹਿਮ ਕਰਨ ਵਾਲਾ ਇਨਸਾਨ ਹੈ, ਜਿੱਥੇ ਉਹ ਸਿੰਘਾਂ ਦੀ ਸੇਵਾ ਕਰਦਾ ਉਹ ਹਰੇਕ ਦੀ ਵੀ ਸੇਵਾ ਕਰਦਾ, ਲੰਗਰ ਲਾਉਂਦਾ, ਸੁਭਾਅ ਉਹਦਾ ਬਹੁਤ ਨਿੱਘਾ। ਉਹ ਕਹਿਣ ਲੱਗਾ ਨਹੀਂ ਤੁਹਾਡੇ ਸਾਰੇ ਪਿੰਡ ਨੂੰ ਮੈਂ ਲੁੱਟ ਕੇ ਲੈ ਜਾਣਾ, ਅੱਜ ਤੱਕ ਤੁਸੀਂ ਦੱਸਿਆ ਨਹੀਂ। ਬਹੁਤ ਵੱਡਾ ਬਰੋਟਾ ਪਿੰਡ ਵਿਚ ਤੇ ਉੱਥੇ ਸਾਰਾ ਪਿੰਡ ਇਕੱਠਾ ਕੀਤਾ ਹੋਇਆ, ਭਾਈ ਸਾਹਿਬ ਜੀ ਖੇਤਾਂ ਚ ਕੰਮ ਕਰਦੇ ਨੇ, ਕਿਸੇ ਬੱਚੇ ਨੇ ਜਾ ਕੇ ਸੁਨੇਹਾ ਦਿੱਤਾ ਭਾਈ ਤਾਰੂ ਸਿੰਘ ਜੀ ਪਿੰਡ ਦੇ ਵਿਚ ਬਹੁਤ ਵੱਡਾ ਫੌਜ ਦਾ ਇੱਕ ਦਸਤਾ ਆਇਆ ਹੈ, ਉਹ ਆਪ ਜੀ ਨੂੰ ਗਦਾਰ ਕਹਿ ਰਹੇ ਨੇ, ਤੁਹਾਨੂੰ ਫੜਨ ਵਾਸਤੇ ਆਏ ਨੇ, ਤੇ ਜਿਹੜਾ ਵੀ ਅੱਜ ਤੱਕ ਲਾਹੌਰ ਗਿਆ ਮੁੜ ਕੇ ਨਹੀਂ ਆਇਆ, ਭਾਈ ਤਾਰੂ ਸਿੰਘ ਜੀ ਨਿਕਲ ਜਾਓ, ਆਪਣੀ ਜਾਨ ਬਚਾਓ। ਭਾਈ ਤਾਰੂ ਸਿੰਘ ਕਹਿੰਦੇ ਨੇ ਭੱਜਣਾ ਸਿੰਘਾਂ ਦਾ ਕੰਮ ਨਹੀਂ, ਭੱਜਣਾ ਬੁਜਦਲਾਂ ਦਾ ਕੰਮ ਹੈ। ਆਖੋ ਸਤਨਾਮ। ਸਾਰੇ ਪਿੰਡ ਨੂੰ ਬਿਪਤਾ ਵਿਚ ਪਾ ਕੇ ਤੇ ਮੈਂ ਨੱਸ ਜਾਵਾਂ, ਇਹ ਕਿੱਧਰ ਦੀ ਸਿੱਖੀ ਆ। ਆਖੋ ਸਤਨਾਮ। ਖਿਮਾ ਕਰਨਾ ਪਿਆਰਿਓ, ਆ ਪਿੱਛੇ ਜੇ ਜੋ ਕੁਝ ਵੀ ਹੋਇਆ